91 91 416 433 9191.
President Convention Center.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਪਿਆਰ ਕਰਨਾ ਆਤਾ ਹੈ ਮੁਝੇ, ਕਰਕੇ ਦਿਖਾਉਂਗਾ।
Celebrate Eid with the much awaited film London Nahin Jaunga, a real treat to watch with your family.
To arz kiya,
jahan par tumko rakha tha
wahan par heart hota hai,
mohabbat science hoti hai,
bichhadna art hota hai.
Releasing on Friday, 8 July in cinemas near you.
Jaan kad gaya
hai. A rising star entertainment release.
770 AM de pyare pyare shroteyo, mera jani ke Dr. Narendra Ravi da aap sab nu pyar bhariya namaskar, assalam alaikum te sat sri akal, very good evening to. Jimme ke tuhanu pata hi hai ki apan har Sunday wale din 4 baje to leke 5 baje tak ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹ ਤੁਸੀਂ ਯੂਟਿਊਬ 'ਤੇ ਵੀ ਦੇਖ ਸਕਦੇ ਹੋ, ਮੇਰੀ ਵੈਬਸਾਈਟ ਹੈ ravigoyal.ca ਉੱਥੇ ਵੀ ਦੇਖ ਸਕਦੇ ਹੋ, ਫੇਸਬੁੱਕ 'ਤੇ ਵੀ ਦੇਖ ਸਕਦੇ ਹੋ, ਅਤੇ ਜਿਹੜੀ ਇਹ ਸਟੇਸ਼ਨ ਦੀ 770 AM ਦੀ ਮੈਨੇਜਮੈਂਟ ਦੀ ਹੈ ਵੈਬਸਾਈਟ ਆਫਿਸ਼ੀਅਲੀ ਬਣਾਈ, ਉੱਥੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਅਸਲ ਦੇ ਵਿੱਚ ਜਿਹੜਾ ਪ੍ਰੋਗਰਾਮ ਮਾਈਂਡ ਐਂਡ ਬੋਡੀ ਹੈ, ਇਹ ਇੱਕੋ ਇੱਕ ਸਪੋਂਸਰ ਨੇ, ਉਹ ਹੈ ਅਰਫਾ ਮੁਜ਼ੱਫਰ। ਅਰਫਾ ਮੁਜ਼ੱਫਰ ਦੁਨੀਆ ਦੀ ਹਿਸਟਰੀ ਦੇ ਵਿੱਚ, ਦੁਨੀਆ ਦੀ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਜਾਣਿਆ ਪਹਿਚਾਨਿਆ ਨਾਂ ਹੈ। ਜਦੋਂ ਵੀ ਤੁਸੀਂ ਕੋਈ ਮਕਾਨ ਖਰੀਦਣਾ ਹੈ ਜਾਂ ਵੇਚਣਾ, ਕੋਈ ਬਿਜ਼ਨਸ ਖਰੀਦਣਾ ਹੈ ਜਾਂ ਵੇਚਣਾ, ਕੋਈ ਫਾਰਮ ਹਾਊਸ ਲੈਣਾ ਜਾਂ ਹੋਰ ਵੀ ਕੋਈ ਵੀ ਰਾਏ ਲੈਣੀ ਹੈ ਰੀਅਲ ਸਟੇਟ ਦੇ ਮੁਤਾਬਕ, 100% 24 ਕੈਰਟ ਗੋਲਡ ਦੇ ਮੁਤਾਬਕ ਤੁਹਾਨੂੰ ਉਹ ਰਾਏ ਦਿੱਤੀ ਜਾਊਗੀ। ਕੋਈ ਖੋਟ ਨਹੀਂ ਹੋਊ, ਕੋਈ ਬਲ ਨਹੀਂ ਹੋਊਗਾ, ਕੋਈ ਛਲ ਨਹੀਂ ਹੋਏਗਾ। ਤੁਸੀਂ ਜਦੋਂ ਵੀ ਕੋਈ, ਕਿਉਂਕਿ ਅੱਜ ਦੇਖੋ ਨਾ, ਰੀਅਲ ਸਟੇਟ ਦੇ ਵਿੱਚ ਕੀਮਤਾਂ ਇੰਨੀਆਂ ਵੱਧ ਗਈਆਂ, ਕਮਿਸ਼ਨ ਉਨੀ ਹੈ, ਸੋ ਇਸ ਕਰਕੇ ਕਮਿਸ਼ਨ ਜਿਹੜੀ ਹੈ, ਜੇ ਅੱਗੇ 4-5 ਹਜ਼ਾਰ ਮਿਲਦੀ ਸੀ, ਹੁਣ 40-50 ਹਜ਼ਾਰ ਬਣਦੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੁੰਦਾ ਕਿ ਬਾਅਦ ਦੇ ਵਿੱਚ ਪਛਤਾਉਣ ਦੇ ਨਾਲੋਂ ਪਹਿਲਾਂ ਹੀ ਥੋੜ੍ਹੇ ਜਿਹੇ ਕੋਰੇ ਹੋ ਲਓ, ਪਹਿਲਾਂ ਹੀ ਸੋਚ ਸਮਝ ਕੇ ਸਟੈਪ ਲੈ ਲਓ। ਕੀ ਸਟੈਪ ਲੈਣੇ ਹੈ? ਤੁਸੀਂ ਆਪਣੇ ਭਾਵੇਂ ਕੋਈ ਤੁਹਾਡਾ ਰਿਸ਼ਤੇਦਾਰ ਆ ਰੀਅਲ ਸਟੇਟ 'ਚ, ਕੋਈ ਧਰਮ ਦਾ, ਕੋਈ ਦੋਸਤ ਦਾ, ਕੋਈ ਪਿੰਡ ਦਾ, ਜੋ ਵੀ ਹੈ, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਉਹਦੇ ਨਾਲ ਫਾਈਨਲ ਨਾ ਕਰੋ। ਤੁਸੀਂ 3-4 ਬੰਦਿਆਂ ਨੂੰ ਬੁਲਾਓ, ਜੋ ਵੀ ਉਹ ਤੁਹਾਨੂੰ ਦੱਸ ਰਿਹਾ, ਦੂਸਰੇ ਨੂੰ ਵੀ ਉਹੀ ਸਵਾਲ ਪੁੱਛੋ, ਕਿੰਨੀ ਕਮਿਸ਼ਨ ਲੈਣੀ ਹੈ, ਕਿੱਥੇ ਦਵਾਏਗਾ, ਦਵਾਉਣਾ ਤਾਂ ਕਿੱਥੇ ਹੈ, ਜਿਹੜੀ ਲਿਸਟ ਬਣੀ ਵੀ MLS ਉਹਦੇ ਵਿੱਚੋਂ ਦੇਣਾ, ਉਹਨੇ ਅਸਮਾਨ 'ਚੋਂ ਲਿਆ ਕੇ ਤਾਂ ਮਕਾਨ ਤੁਹਾਨੂੰ ਲੱਭ ਕੇ ਦੇਣਾ ਨਹੀਂ। ਜੋ ਵੀ MLS ਦੇ ਵਿੱਚ ਹੁੰਦਾ, ਕੋਈ ਕਿਸੇ ਨੂੰ ਵੀ ਦਿਓਗੇ, ਉਹਨੂੰ ਵੀ ਵਿੱਚੋਂ ਦਿਖਾਉਣਾ, ਹਾਂ ਪਸੰਦ ਤੁਸੀਂ ਕਰਨਾ। ਪਰ ਜਿਹੜੀ ਉਹਨੂੰ ਕਮਿਸ਼ਨ ਮਿਲਣੀ ਹੈ, ਤੁਸੀਂ ਉਹਨੂੰ ਕੋਲ ਕੈਸ਼ ਬੈਕ ਕਿੰਨਾ ਸਾਨੂੰ ਵਾਪਸ ਕਰੇਗਾ? ਜੇ ਤੁਸੀਂ ਮਕਾਨ ਲੈਣਾ ਵੀ ਆ ਨਾ, ਬਾਹਲੇ ਜਿਹੜੇ ਚਲਾਕ ਰੀਅਲ ਸਟੇਟ ਵਾਲੇ ਨੇ, ਬਾਹਲੇ ਕਹਿਣਾ ਸਾਰੇ ਨਹੀਂ, ਉਹ ਤੁਹਾਨੂੰ ਕਹਿੰਦੇ ਨੇ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਆਪਾਂ ਤੁਹਾਡੇ ਕੋਲ ਕੁਛ ਨਹੀਂ ਲੈਣਾ, ਪਰ ਤੁਸੀਂ ਤਾਂ ਨਹੀਂ ਲੈਣਾ, ਤੁਹਾਡੇ ਕਰਕੇ ਤਾਂ ਉਹਨੂੰ $40-50 ਹਜ਼ਾਰ ਬਣ ਜਾਣਾ। ਸੋ ਤੁਸੀਂ ਦੱਸੋ ਵੀ ਹੁਣ ਮੈਨੂੰ ਕੀ ਇਹਦੇ ਵਿੱਚੋਂ ਕੀ ਮੋੜੀਗਾ। ਸੋ ਇਹ ਖੁੱਲ੍ਹ ਕੇ ਜਦੋਂ ਗੱਲਾਂ ਕਰੋਗੇ, ਤੁਸੀਂ ਫਿਰ ਮੈਨੂੰ ਵੀ ਯਾਦ ਰੱਖੋਗੇ ਕਿ ਤੁਹਾਨੂੰ ਮੈਂ ਇੱਕ ਨੁਕਤਾ ਦੇਤਾ, ਇੱਕ ਪੁਆਇੰਟ ਦੇਤਾ, ਜਿੱਥੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਹੋ, ਅਤੇ ਨਾਲੇ ਇਹ ਇੰਨੇ ਪੈਸੇ ਬਚ ਜਾਂਦੇ ਕਿ ਤੁਹਾਡੀ ਡਾਊਨ ਪੇਮੈਂਟ ਵੀ ਕਈ ਵਾਰੀ ਪੂਰੀ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ, ਜਿੰਨੇ ਮਰਜ਼ੀ ਬੁਲਾਓ, ਇੱਕ ਨਾਂ ਜ਼ਰੂਰ ਅਰਫਾ ਮੁਜ਼ੱਫਰ ਜੀ ਦਾ ਯਾਦ ਰੱਖੋ, ਉਹਨਾਂ ਨੂੰ ਫੋਨ ਕਰ ਲਓ, ਜਿੱਥੇ ਤੁਸੀਂ ਕਹੋਗੇ ਮਿਲ ਲਓ, ਕੁਐਸਚਨ ਕਰੋ, ਕੁਐਸਚਨ ਕਰਨ ਤੋਂ ਬਾਅਦ ਜੇ ਤੁਹਾਡੀ ਆਤਮਾ, ਤੁਹਾਡੀ ਕੌਨਸ਼ੀਅਸ, ਤੁਹਾਡੀ ਰੂਹ, ਤੁਹਾਡੇ ਘਰ ਦੇ, ਤੁਹਾਡਾ ਦਿਲ ਇਹ ਮੰਨੇ ਕਿ ਵਾਕਈ ਹੀ ਇਹਨਾਂ ਨੇ ਬੜੀ ਸਾਫ਼ ਸੁਥਰੀ ਗੱਲ ਕੀਤੀ ਹੈ ਅਤੇ ਸਾਡੇ ਢੇਰ ਸਾਰੇ ਵਾਕਈ ਪੈਸੇ ਬਚਾ ਕੇ ਦੇਣਗੇ, ਫਿਰ ਤੁਸੀਂ ਸਾਈਨ ਕਰੋ, ਨਹੀਂ ਬਿਲਕੁਲ ਨਾ ਕਰੋ, ਮੈਂ ਤਾਂ ਕਹਿੰਦਾ ਹੀ ਨਹੀਂ। ਮੈਨੂੰ ਇਹ 100% ਯਕੀਨ ਹੈ ਕਿ ਜਦੋਂ ਤੁਸੀਂ ਇੱਕ ਵਾਰ ਇਹਨਾਂ ਨਾਲ ਡੀਲ ਕਰ ਲਿਆ ਨਾ, ਫਿਰ ਤੁਸੀਂ ਭੁੱਲ ਜਾਓ। ਇਹ ਇੰਨੀ ਕਲੈਰਿਟੀ 'ਚ ਹੈ, ਹਰ ਤਰ੍ਹਾਂ ਮਾਲਕ ਦੀ, ਅੱਲਾ ਦੀ, ਵਾਹਿਗੁਰੂ ਦੀ ਰਹਿਮਤ ਹੈ ਕਿ ਕਦੇ ਵੀ ਹੇਰਾ ਫੇਰੀ ਤਾਂ ਨੇੜੇ ਵੀ ਨਹੀਂ ਹੈ। ਜੋ ਕੁਛ ਕਹਿਣਾ ਉਹਦੇ ਉੱਤੇ ਇੰਚ ਸੈਂਟੀਮੀਟਰ ਦੇ ਹਿਸਾਬ ਨਾਲ ਪੂਰਾ ਉਤਰਨਾ। ਇਹ ਨਹੀਂ ਵੀ ਫਸਾਉਣ ਲਈ ਜਾਲ, ਮੱਛੀਆਂ ਜਿਵੇਂ ਫਸਾਉਂਦੇ ਨੇ ਜਾਲ ਸਿੱਟਦਾ ਹੁੰਦਾ, ਜਿਹੋ ਜਿਹੀ ਮਰਜ਼ੀ ਮੱਛੀ ਫਸ ਜੇ, ਜਿਹੜੀ ਇੱਕ ਵਾਰੀ ਉਹ ਥੋੜ੍ਹੇ ਲਾਲਚ ਪਈ ਨਹੀਂ ਤਾਂ ਮੱਛੀ ਫਸੀ ਨਹੀਂ। ਪਰ ਇਹ ਫਸਾਉਣ ਵਾਲਾ ਕੰਮ ਕੋਈ ਨਹੀਂ ਹੈ, ਸਗੋਂ ਤੁਸੀਂ ਇਹ ਮਹਿਸੂਸ ਕਰੋਗੇ ਕਿ ਸਾਫ਼ ਸੁਥਰੀ ਡੀਲਿੰਗ ਹੈ। ਸੋ ਰੀਅਲ ਸਟੇਟ ਦੇ ਮਤਲਬ ਜਦੋਂ ਵੀ ਤੁਸੀਂ ਕੋਈ ਕੁਐਸਚਨ ਕਰਨਾ ਹੋਵੇ ਤਾਂ ਅਰਫਾ ਮੁਜ਼ੱਫਰ ਇੱਕ ਅਜਿਹਾ ਨਾਂ ਹੈ ਜਿਨ੍ਹਾਂ ਨੂੰ ਤੁਸੀਂ ਡੀਲ ਕਰਕੇ ਦਿਲੋਂ ਖੁਸ਼ ਹੋਵੋਗੇ। ਉਹਨਾਂ ਦਾ ਨੰਬਰ 6478862455, 647-2-900-898 ਅਤੇ 6245-6245, ਉਹਨਾਂ ਨੂੰ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈਗਾ ਰਿਐਲਿਟੀ ਆਫ ਡੈਥ, ਕਿ ਜਿਹੜੀ ਮੌਤ ਹੈ ਉਹਦੀ ਹਕੀਕਤ ਕੀ ਹੈ। ਉਹਦੇ ਬਾਰੇ ਬੜੇ ਸਿੰਪਲ ਤਰੀਕੇ ਨਾਲ, ਹਲਕੇ ਫੁਲਕੇ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਜਿੰਨੇ ਵੀ ਮੇਰੇ ਪ੍ਰੋਗਰਾਮ ਨੇ, ਚਾਹੇ ਉਹ ਮੈਡੀਕਲ ਨਾਲ ਸੰਬੰਧਿਤ ਨੇ, ਚਾਹੇ ਸਪਿਰਚੁਅਲ ਨੇ, ਚਾਹੇ ਪੋਲੀਟੀਕਲ ਨੇ, ਜਾਂ ਸੋਸ਼ਲ ਨੇ, ਉਹ ਫੇਸਬੁੱਕ 'ਤੇ ਵੀ ਤੁਸੀਂ ਦੇਖ ਸਕਦੇ ਹੋ, ਉਹ ਯੂਟਿਊਬ ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ, ਉਹ ਮੇਰੀ ਆਪਣੀ ਵੈਬਸਾਈਟ ਹੈ ਉਹਦੇ ਉੱਤੇ ਜਾ ਕੇ ਵੀ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਸੋ ਜੇ ਤੁਹਾਨੂੰ ਚੰਗੇ ਲੱਗਣ ਤਾਂ ਤੁਸੀਂ ਅੱਗੇ ਵੀ ਫਾਰਵਰਡ ਕਰ ਦਿਆ ਕਰੋ, ਕੋਈ ਘੱਟਦਾ ਨਹੀਂ। ਇੱਕ ਜਿਹੜਾ ਕਿ ਬਟਨ ਹੀ ਦੱਬਣਾ ਹੁੰਦਾ, ਪਰ ਅਸੀਂ ਆਲਸੀ ਹਾਂ, ਅਸੀਂ ਕਹਿੰਦੇ ਵੀ ਅਸੀਂ ਦੇਖ ਲਈਏ, ਅਸੀਂ ਦੂਜਿਆਂ ਨੂੰ ਨਹੀਂ ਦੱਸਣਾ। ਕਿਸੇ ਦਾ ਫਾਇਦਾ ਹੋ ਜਾਵੇ ਤਾਂ ਕੋਈ ਨੁਕਸਾਨ ਨਹੀਂ, ਕਿਉਂਕਿ ਮਾਲਕ ਸਾਡੇ ਅੰਦਰ ਬੈਠਾ, ਉਹ ਸਾਡੀ ਹਰ ਜਿਹੜੀ ਮਨਸ਼ਾ ਹੈ, ਸਾਡੀ ਇੱਛਾ ਹੈ, ਜੋ ਅਸੀਂ ਫੀਲ ਕਰਦੇ ਹਾਂ ਉਹ ਜਾਣਦਾ। ਸੋ ਇਸ ਕਰਕੇ ਮੈਂ ਤਾਂ ਇਹੀ ਕਹਿੰਦਾ ਉਹਦੇ 'ਤੇ ਛੱਡ ਕੇ ਵੀ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਸੀਂ ਦੂਜਿਆਂ ਨੂੰ ਵੀ ਰਿਕਮੈਂਡ ਕਰ ਦਿਆ ਕਰੋ, ਉਹਨਾਂ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ। ਸੋ ਲਓ, ਬਿਫੋਰ ਆਈ ਸਟਾਰਟ ਔਨ ਦਿਸ ਟੌਪਿਕ ਅਬਾਊਟ ਦਾ ਰਿਐਲਿਟੀ ਆਫ ਡੈਥ, ਲੈਟਸ ਹੀਅਰ ਦਾ ਫਸਟ ਸੌਂਗ, ਅਤੇ ਉਸ ਤੋਂ ਬਾਅਦ ਆਪਾਂ ਫਿਰ ਲਗਾਤਾਰ ਆਪਣਾ ਇਹ ਟੌਪਿਕ 'ਤੇ ਗੱਲਬਾਤ ਕਰਾਂਗੇ। ਤੁਸੀਂ ਵੀ ਕਰਨਾ, ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸੁਣੋ ਗਾਣਾ।
ਚੱਲ ਉੜ ਜਾ ਰੇ ਪੰਛੀ, ਚੱਲ ਉੜ ਜਾ ਰੇ ਪੰਛੀ, ਕਿ ਅਬ ਯੇ ਦੇਸ ਹੁਆ ਬੇਗਾਨਾ। ਚੱਲ ਉੜ ਜਾ ਰੇ ਪੰਛੀ, ਭੁੱਲ ਜਾ ਅਬ ਵੋ ਮਸਤ ਹਵਾ, ਵੋ ਉੜਨਾ ਡਾਲੀ ਡਾਲੀ, ਭੁੱਲ ਜਾ ਅਬ ਵੋ ਮਸਤ ਹਵਾ, ਵੋ ਉੜਨਾ ਡਾਲੀ ਡਾਲੀ, ਜਗ ਕੀ ਆਂਖ ਤਾਂ ਕਾਂਟਾ ਬਣ ਗਈ, ਚਾਲ ਤੇਰੀ ਮਤਵਾਲੀ। ਕੌਣ ਭਲਾ ਉਸ ਬਾਗ ਕੋ ਪੂਛੇ, ਕੌਣ ਭਲਾ ਉਸ ਬਾਗ ਕੋ ਪੂਛੇ, ਹੋ ਨਾ ਜਿਸ ਕਾ ਮਾਲੀ। ਤੇਰੀ ਕਿਸਮਤ ਮੈਂ ਲਿਖਾ ਹੈ, ਜੀਤੇ ਜੀ ਮਰ ਜਾਣਾ। ਚੱਲ ਉੜ ਜਾ ਰੇ ਪੰਛੀ, ਕਿ ਅਬ ਯੇ ਦੇਸ ਹੁਆ ਬੇਗਾਨਾ। ਚੱਲ ਉੜ ਜਾ ਰੇ ਪੰਛੀ,
ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਡਾਕਟਰ ਨਰਿੰਦਰ ਰਵੀ ਵੱਲੋਂ, ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਦੇ ਹਾਂ। ਇਹਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਟੋਪਿਕਸ ਨੂੰ ਡਿਸਕਸ ਕਰਦੇ ਹਾਂ। ਕਈ ਵਾਰ ਯੂਜਲੀ ਤਾਂ ਅੱਜ ਕੱਲ੍ਹ ਆਪਾਂ ਸਪਿਰਚੁਅਲਿਟੀ ਦੇ ਟੋਪਿਕਸ ਡਿਸਕਸ ਕਰ ਰਹੇ ਹਾਂ, ਅਤੇ ਕਈ ਵਾਰ ਅਸੀਂ ਪੋਲੀਟੀਕਲ ਵੀ ਪ੍ਰੋਗਰਾਮ ਡਿਸਕਸ ਕਰਦੇ ਹਾਂ, ਸੋਸ਼ਲ ਵੀ ਗੱਲਬਾਤ ਹੁੰਦੀ ਹੈ। ਸੋ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਰਿਐਲਿਟੀ ਆਫ ਡੈਥ, ਕਿ ਜਿਹੜੀ ਮੌਤ ਹੈ ਉਹਦੀ ਹਕੀਕਤ ਕੀ ਹੈ, ਉਹਦੇ ਬਾਰੇ ਮੌਤ ਕਹਿੰਦੇ ਕਿਹਨੂੰ ਨੇ, ਕਦੋਂ ਆਉਂਦੀ ਹੈ, ਕਿਵੇਂ ਆਉਂਦੀ ਹੈ, ਕੀ ਨਿਸ਼ਾਨੀਆਂ ਨੇ, ਇਹ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤੁਹਾਡਾ ਵੀ ਕੋਈ ਕੁਐਸਚਨ ਹੋਵੇ, ਤੁਹਾਡਾ ਵੀ ਕੋਈ ਇਸ਼ੂ ਹੋਵੇ, ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਪਲੀਜ਼ ਸਟੂਡੀਓ 'ਚ ਮੋਸਟ ਵੈਲਕਮ ਕਾਲ ਕਰ ਸਕਦੇ ਹੋ 416-620-1778 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਸੋ ਪਰ ਰੱਖਿਓ ਤੁਸੀਂ ਇਸ ਟੋਪਿਕ ਨਾਲ ਕੰਸਰਨ, ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਆਪਣੇ ਵਿਚਾਰ ਦਿਓ ਪਰ ਲੰਬੇ ਨਹੀਂ। ਆਪਾਂ ਇਸ ਟੋਪਿਕ ਨਾਲ ਜਦੋਂ ਆਪਾਂ ਟੋਪਿਕ ਤੋਂ ਥੋੜ੍ਹਾ ਜਿਹਾ ਇੱਧਰ ਉੱਧਰ ਖਿਸਕ ਜਾਂਦੇ ਹਾਂ ਨਾ, ਫਿਰ ਉਹਦੀ ਲੈ ਜਾਂ ਲਿੰਕ ਉਹ ਜਿਹੜਾ ਟੁੱਟ ਜਾਂਦਾ। ਸੋ ਚਲੋ ਆਪਾਂ ਟੋਪਿਕ ਨੂੰ ਸ਼ੁਰੂ ਕਰਦੇ ਹਾਂ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਜੇ ਤੁਹਾਨੂੰ ਇਹ ਪ੍ਰੋਗਰਾਮ ਮੇਰੇ ਚੰਗੇ ਲੱਗਦੇ ਨੇ ਤਾਂ ਤੁਸੀਂ ਪਲੀਜ਼ ਇਸ ਨੂੰ ਦੂਜੇ ਲੋਕਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ, ਬਟਨ ਹੀ ਦੱਬਣੇ ਨੇ, ਹੋਰ ਤਾਂ ਕੁਛ ਨਹੀਂ ਹੈ। ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਮੈਨੂੰ ਟੈਕਸਟ ਕਰ ਦਿਓ, ਆਪਾਂ ਤੁਹਾਡਾ ਨਾਂ ਉਹਦੇ ਵਿੱਚੋਂ ਕੱਢ ਦਿਆਂਗੇ ਤਾਂ ਕਿ ਤੁਹਾਨੂੰ ਨਾ ਜਾਵੇ। ਪਰ ਜੇ ਕੋਈ ਤੁਹਾਡਾ ਕੰਸਟਰਕਟਿਵ ਇਹਦੇ ਵਿੱਚ ਪਲੈਨਿੰਗ ਵੀ ਹੈ, ਕੰਸਟਰਕਟਿਵ ਕ੍ਰਿਟੀਸਿਜ਼ਮ ਵੀ ਹੈ, ਤਾਂ ਤੁਸੀਂ ਯੂ ਆਰ ਮੋਰ ਦੈਨ ਵੈਲਕਮ, ਤੁਸੀਂ ਮੈਨੂੰ ਦੱਸੋ, ਆਪਣੇ ਸੁਝਾਅ ਦਿਓ। ਸੋ ਆਪਾਂ ਟੋਪਿਕ 'ਤੇ ਚੱਲਦੇ ਹਾਂ। ਟੋਪਿਕ ਹੈਗਾ ਰਿਐਲਿਟੀ ਆਫ ਡੈਥ। ਦੇਖੋ ਇਹ ਇੱਕ ਯੂਨੀਵਰਸਲ ਸੱਚਾਈ ਹੈ ਕਿ ਜਿਹੜਾ ਵੀ ਇਸ ਦੁਨੀਆਂ ਦੇ ਵਿੱਚ ਪੈਦਾ ਹੋਇਆ ਹੈ ਉਸ ਦਾ ਅੰਤ ਹੋਣਾ ਹੀ ਹੋਣਾ, ਨੋ ਮੈਟਰ ਵਟ। ਇਸ ਕਰਕੇ ਜਿਹੜੀ ਡੈਥ ਹੈ ਇਹ ਸੱਚਾਈ ਹੈ ਕਿ ਜਿਹੜਾ ਵੀ ਬੰਦਾ ਇਸ ਧਰਤੀ ਦੇ ਉੱਤੇ ਜਨਮ ਲੈ ਲਿਆ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਜ਼ਰੂਰ ਮਰਨਾ ਹੈ। ਗੁਰਬਾਣੀ 'ਚ ਪੇਜ 660 ਦੇ ਉੱਪਰ ਗੁਰੂ ਸਾਹਿਬ ਫਰਮਾਉਂਦੇ ਨੇ ਸਾਡੇ ਬਾਰੇ, ਹਮ ਆਦਮੀ ਹੈ, ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਨ ਨਾ ਜਾਣੇ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ। ਸਾਹ ਆ ਗਿਆ, ਬੋਲੀ ਜਾਂਦੇ ਹਾਂ, ਆ ਮੇਰਾ ਸਾਹ ਜੇ ਰੁਕ ਜੇ ਗੱਲ ਖਾਦ ਤੁਸੀਂ ਸੁਣ ਨਹੀਂ ਸਕਦੇ ਰੇਡੀਓ ਪ੍ਰੋਗਰਾਮ। ਸੋ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਵੀ ਡੋਂਟ ਨੋ ਵੈਨ ਅਵਰ ਡੈਥ ਵਿਲ ਕਮ, ਕਿਸੇ ਨੂੰ ਇਹ ਨਹੀਂ ਪਤਾ, ਮੌਤ ਤਾਂ ਆਉਣੀ ਹੈ ਪਰ ਕਦੋਂ ਆਉਣੀ ਹੈ ਨੋ ਬੋਡੀ ਨੋਜ਼। ਨੋ ਬੋਡੀ, ਜੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਬਰੀਕੀ ਚਲਾ ਜਾਵਾਂ, ਨੋ ਬੋਡੀ ਨੋਜ਼ ਦਾ ਮਤਲਬ 100% ਨਹੀਂ, ਕੋਟਨ ਵਿੱਚ ਕੋਟ, ਕੁਛ ਅਜਿਹੇ ਆਦਮੀ ਹੁੰਦੇ ਨੇ, ਕੁਛ ਅਜਿਹੇ ਹਿਊਮਨ ਬੀਂਗ ਹੁੰਦੇ ਨੇ ਜਿਨ੍ਹਾਂ ਨੂੰ ਐਗਜੈਕਟਲੀ ਪਤਾ ਹੁੰਦੀ ਆ ਕਿ ਮੌਤ ਕਦੋਂ ਆਉਣੀ ਹੈ, ਪਰ ਉਹ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ, ਲੱਖਾਂ 'ਚੋਂ ਸ਼ਾਇਦ ਕਰੋੜਾਂ 'ਚੋਂ ਇੱਕ ਅੱਧਾ ਹੋਵੇ ਜਿਹਨੇ ਆਪਣਾ ਅੰਦਰਲਾ ਪਰਦਾ ਖੋਲ੍ਹ ਲਿਆ। ਜਿਹੜਾ ਰੋਜ਼ ਹੀ ਮਰਦਾ, ਜਿਉਂਦੇ ਜੀ ਮਰਦਾ, ਉਹਨੂੰ ਪਤਾ ਹੁੰਦਾ ਕਿ ਮੈਂ ਕਦੋਂ ਮਰਨਾ, ਉਹ ਪਹਿਲਾਂ ਦੱਸ ਜਾਂਦਾ, ਦੱਸ ਵੀ ਦਿੰਦਾ। ਪਰ ਆਪਾਂ ਤਾਂ ਬਾਹਲੀ ਦੁਨੀਆਂ ਦੀ ਗੱਲ ਕਰਦੇ ਹਾਂ, ਸੋ ਜਿੰਨੀ ਵੀ ਦੁਨੀਆ ਉਹਨੂੰ ਇਹ ਨਹੀਂ ਪਤਾ ਕਿ ਮੌਤ ਕਦੋਂ ਆਉਣੀ ਹੈ। ਗੀਤਾ, ਭਗਵਦ ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਚੈਪਟਰ 8 ਤੁਸੀਂ ਖੋਲ੍ਹ ਕੇ ਦੇਖ ਲਓ, ਉਹਦੇ ਵਿੱਚ ਲਿਖਦੇ ਨੇ, ਐਵਰੀ ਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ। ਐਗਜੈਕਟਲੀ ਸੇਮ ਗੱਲ ਕਹੀ ਹੈ ਕਿ ਐਵਰੀ ਵਨ, ਉਹਨਾਂ ਨੇ ਇਹ ਨਹੀਂ ਕਿਹਾ ਸਮ, ਐਵਰੀ ਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ। ਕੁਰਾਨ ਸ਼ਰੀਫ ਇਸਲਾਮ ਦੇ ਜਿਹੜੇ ਹੋਲੀ ਬੁੱਕ ਹੈ ਮੁਸਲਿਮ ਭਾਈਚਾਰੇ ਦੀ, ਕੁਰਾਨ ਦੇ ਵਿੱਚ ਕੀ ਲਿਖਿਆ ਹੋਇਆ, ਮੁਹੰਮਦ ਸਾਹਿਬ ਕਹਿੰਦੇ ਨੇ, ਸ਼ਿਓਰਲੀ ਵੀ ਬਿਲੋਂਗ ਟੂ ਅੱਲਾਹ, ਟੂ ਐਂਡ ਟੂ ਹਿਮ ਸ਼ੈਲ ਬੀ ਰਿਟਰਨ, ਅੱਲਾਹ ਦੀ ਇਮਾਨਤ ਹੈ ਅਤੇ ਵਾਪਸ ਵੀ ਅਸੀਂ ਅੱਲਾਹ ਦੇ ਕੋਲ ਜਾਣਾ। ਮਹਾਤਮਾ ਬੁੱਧ ਨੂੰ ਇੱਕ ਵਾਰ ਕਿਸੇ ਨੇ, ਉਹਨਾਂ ਦੇ ਸ਼ਿਸ਼ ਨੇ ਸਵਾਲ ਪੈਦਾ ਕੀਤਾ ਕਿ ਮਹਾਤਮਾ ਜੀ, ਤੁਸੀਂ ਤਾਂ ਇੰਨੇ ਉੱਚ ਕੋਟੀ ਦੇ ਪਹੁੰਚੇ ਹੋਏ ਸੰਤੋਂ, ਕੋਈ ਅਜਿਹਾ ਤਰੀਕਾ ਤਾਂ ਦੱਸੋ, ਕੋਈ ਨਾ ਕੋਈ ਤਾਂ ਤਰੀਕਾ ਹੋਊਗਾ ਕਿ ਮੌਤ ਸਾਡੀ ਨਾ ਆਵੇ, ਕਿ ਮੌਤ ਤੋਂ ਬਚਿਆ ਜਾ ਸਕੇ, ਕੋਈ ਤਾਂ ਤਰੀਕਾ ਦੱਸੋ। ਮਹਾਤਮਾ ਬੁੱਧ ਚੁੱਪ ਕਰੇ, ਉਹ ਕਹਿੰਦੇ ਸਾਨੂੰ ਉਹਨੇ ਸੋਚਿਆ ਵੀ ਕੁਛ ਸੋਚ ਰਹੇ ਨੇ, ਸੋਚ ਕੇ ਦੱਸਣਗੇ। ਮਹਾਤਮਾ ਬੁੱਧ ਨੇ ਸਮਾਈਲ ਦਿੱਤੀ, ਕਹਿੰਦੇ ਹਾਂ, ਜੇ ਤੂੰ ਮੌਤ ਤੋਂ ਬਚਣਾ ਚਾਹੁੰਦਾ ਨਾ ਤਾਂ ਇਹਦਾ ਇੱਕ ਤਰੀਕਾ ਹੈਗਾ। ਉਹ ਬੜਾ ਖੁਸ਼ ਹੋਇਆ, ਕਹਿੰਦਾ ਜੀ ਕਿਹੜਾ? ਕਹਿੰਦਾ ਤਰੀਕਾ ਇਹੀ ਹੈ ਕਿ ਤੂੰ ਜਨਮ ਨਾ ਲੈ, ਤੂੰ ਜੰਮਣਾ ਨਹੀਂ ਸੀਗਾ, ਜਿਹੜਾ ਵੀ ਬੰਦਾ ਜੰਮਿਆ ਗੱਲ ਉੱਥੇ ਹੀ ਹੈ, ਕਿਉਂਕਿ ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ। ਅਗਰ ਕੋਈ ਪੱਕਾ ਭਰੋਸਾ, 100% ਅਸ਼ੋਰੈਂਸ ਹੈ कि कोई चीज आवेगी, बाकी दुनिया की कोई चीज आवे या ना आवे, पर मौत जरूर आऊगी। मौत डेफिनेटली आनी है, ये तो सच्चाई है। क्या नहीं आता, राम गयो, रामचंद्र की आप पूजा करते हैं, उन्होंने भी डैथ हुई। राम गयो, रावण गयो, जा का वो परिवार, रावण की किड्डा वड्डा परिवार सीगे, पुत पोते पोतियां हजारा के हिसाब न कोई हैगा अज। राम गयो, रावण गयो, जा का वो परिवार, कहो नानक कुछ थिर नहीं, परमानेंट, थिर मीन्स परमानेंट, कहो नानक कुछ थिर नहीं सुपने जो संसार। जिस तरह सानू ड्रीम आउंदा ना, ड्रीम दे विच असीं राजे बन जाने, कई बार लाटरी निकली जाए, कई सौ सौ बंदे नूं कुट्टी जाने, कई बार चीकां ही मरी जाने, जदों साडी जाग खुलदी है फिर देयर इज नथिंग, रियालिटी नहीं हुंदी। इसे तरह ही दुनिया की यह हकीकत है कि जिहड़ा भी बंदा पैदा होया है, नो मैटर वट, अमीर है, गरीब है, राज है, रंग है, काला है, गोर है, इंडियन है, पाकिस्तानी, इस्लामिक है, कोई भी है, जिहड़ा पैदा होया भाई साहब पत्थर ते लकीर है, उन्हें मरना ही मरना है। राणा राओ न को रहे रंग न तंग फकीर, बारी आपो अपनी कोई न बांधे धीर। सो सारिया ने बारी, आप जी जी की बारी आई जाती है, दुनिया नू खाली करी जाने। हुण डैथ नू जे समझना हो, डैथ है की है, कबीर साहब ने एक सिंपल एग्जाम्पल दी, देखा दिस एग्जाम्पल इज वन ऑफ द बेस्ट एग्जाम्पल, मैं जिन्नी भी पढ़ी है। कबीर साहब लिखते ने, पानी ते ही हिम भया, हिम कहते ने आइस नू, बर्फ नू, पानी ते ही हिम भया, पानी नू फ्रिज च रख देने, ठोस बर्फ बन जाती, आइस बन जाती है, पानी ते ही हिम भया, हिम फिर बना बलाई, बलाई पानी नू कहंदे ने, लिक्विड नू कहंदे ने। देखो सिंपल तरीका, कबीर साहब ने कहा एक पानी है, पानी नू फ्रिज च रख दो बर्फ बन गई, वह बर्फ की टुकड़ी कट के टेबल ते रख दो, कुछ मिनटों बाद फिर पानी बन जूगा। सो इस करके कबीर साहब कहंदे ने, पानी ते ही हिम भया, हिम फिर बना बलाई, कबीरा जो था सो भया, अब कुछ ना कहा जाई। जदों बर्फ मुड़ के की है, पानी बन गया, हुण की कहना, पानी तो ही बर्फ बनी सी, इस करके वापस आ गई। इस तरह जिहड़ी साडी आत्मा है, जिथों आई सी, साडा शरीर खाली करके निकल जाती है, बस फिर उत्थे चली जाती है। जिस तरह छोटी जिही एग्जाम्पल होर दे रहे आपां, अपने कोले फॉर एग्जाम्पल पानी दी बाल्टी भरी हुई है, उहदे विच्चों आपां एक गिलास पानी दा कढ़िया, बाल्टी की कहूगी, बाल्टी कहूगी कि मेरे चों एक गिलास पानी दा घट गया, पर जे वह गिलास नूं आपां समुंदर च नदी च रोड़ दीए, डोल दीए, तां पानी वह जिहड़ा गिलास है कहूँ मैं जिथों मैं सी उत्थे चला गया, मेरा तां कोई मिलाप उत्थे उहदे वापस उत्थे हो गया। आपां उत्थे नहीं जांदे, आपां होटलां दे विच जांदे आ, होटल च जाके आपां 10-15 दिन रहीए, उत्थों दे मैनेजर नाल, उत्थों दे वेटर्स दे नाल, उत्थों दे क्लीनिंग वालिआं नाल, उत्थों दे जिहड़े होर गैसट ने उन्हां नाल साडा प्यार हो जांदा। जदों 10-15-20 दिनां बाद असीं जांदे आ, तां जिहड़े होटल दे मुलाजम ने उह कहिंदे ने, भाई साहिब बड़ा दिल लग्गिआ सी, तुसीं सानूं छड्ड के चले गए। उह कहिंदा, मैं तुहानूं छड्ड के नहीं, मैं तां अपने परिवार च जा रहा, मेरे बच्चे उड़ीक रहे ने, मैं तां बच्चिआं जा रहा। सो इसे तरह ही जदों साडे शरीर च जिहड़ी ताकत है, एनर्जी है, चाहे आत्मा कहो, चाहे रूह कहो, कुछ भी कहो, वह जदों निकल जाती है जिथों आई सी, जिवें कबीर साहब ने कहा सीगा कि पानी तो बर्फ बन गई, बर्फ मुड़ के पानी बन गया। सो आत्मा जिथों आई सी उत्थे वापस चली गई। सो इस करके साडी डैथ रूथ ना दी कोई नहीं। सो जे इहनू सिंपल तरीके नाल क्या समझना होवेगा, डैथ की है, डैथ इज डिफाइंड एज द एक्ट ऑफ पासिंग वे, द एंड ऑफ लाइफ, जिंदगी का खत्म। आ जिहड़ा शरीर है ना 70-80-90 किलो दा, हाथ उत्थ जे जिहड़े मैं हिला रहे हैं इस वेले, देखो ये आकड़ जाने ने, हिलने ही नहीं, आ जिहड़ा कुछ मेरे मुँह चो आवाज़ आ रही है, चाहे जिन्ने मर्जी प्लास फड़ के करियो आवाज़ नहीं आनी। जे कहोगे नक च दब के पानी पाओ, पानी नहीं अंदर जाना। शरीर उही है, पर शरीर के बिचों वह ताकत निकल गई जिन्हों एंड ऑफ लाइफ कहने। वैन ए परसन टेक्स लास्ट ब्रैथ, जदों अखीरला साह आउंदा, आपां कहने सतनाम श्री वाहिगुरू, राम नाम सत हो गया, दैन ही इज डैड। वैन अवर हार्ट, आ जिहड़ा दिल है जिस मैडिकली करिए, तो जिहड़ा ब्रेन है साडा, जदों स्टॉप वर्किंग, जदों काम करना बंद कर दे, इट मीनस वी आर डाई। जां जदों मरन, देखो जे तां हो गया एक्सीडेंट, फिर तां कड़क दे आत्मा निकल जाती है, पर जिहड़े बीमार हुंदे ने, हॉस्पिटल हुंदे ने, घरां च हुंदे ने, उन्हां दीआं कुछ निशानियां ने, निशानियां तां बहुत ने, हुण आपां इत्थे मैडिकल दी क्लास तां लाउणी नहीं। सो मोटियां मोटियां निशानियां इही ने कि जिहड़ा साडा ब्लड प्रैशर हुंदा ना, वह ड्रॉप हो जांदा, पल्स भी साडी थल्ले डिग पैंदी है, ਸਕਿਨ ਜਿਹੜੀ ਸਾਡੀ ਚਮੜੀ ਹੈ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਸਾਨੂੰ ਆਉਂਦਾ ਨਹੀਂ, ਕਦੇ ਰੁਕ ਰੁਕ ਕੇ 2-4 ਮਿੰਟ 5 ਮਿੰਟ ਆਉਂਦਾ, ਫਿਰ ਵੀ ਕਹਿੰਦੇ ਹਾਲੇ ਹੈਗਾ ਸਾਹ ਦੇ ਵਿੱਚ। ਅਤੇ ਜਿਹੜੀਆਂ ਅੱਖਾਂ ਨੇ ਜਾਂ ਤਾਂ ਜਿੱਥੇ ਝਾਕੀ ਜਾਂਦੇ ਹਾਂ ਉੱਥੇ ਝਾਕੀ ਜਾਂਦੇ ਹਾਂ, ਕਈ ਵਾਰੀ ਫੜ ਕੇ ਜੋ ਮਰਦਾ ਬੰਦਾ ਉਹਦੀਆਂ ਅੱਖਾਂ ਕਰਕੇ ਬੰਦ ਕਰਦੇ ਹਾਂ ਆਪਾਂ, ਜਾਂ ਫਿਰ ਮਾੜੀਆਂ ਜਾਂ ਖੁੱਲੀਆਂ ਰਹਿੰਦੀਆਂ ਨੇ, ਇਹ ਸਮਝ ਲਓ ਵੀ ਮੌਤ ਦੀ ਤਿਆਰੀ ਹੋ ਰਹੀ ਹੈ ਕਿ ਆਤਮਾ ਨਿਕਲਣ ਵਾਲੀ ਹੋਈ ਹੈ। ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਮੌਤ ਦੇ ਬਾਰੇ ਕਿ ਹਮੇਸ਼ਾ ਕੇ ਲੀਏ ਰਹਿਣਾ ਨਹੀਂ, ਹਮੇਸ਼ਾ ਕੇ ਲੀਏ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕਾਮ ਕਰ ਲਓ, 4 ਦਿਨ ਕੀ ਜ਼ਿੰਦਗਾਨੀ ਮੇ। ਆ ਜਿਹੜੀ ਮਾਰ ਤਾੜ, ਹੇਰਾ ਫੇਰੀ, ਝੂਠ ਫਰੇਬ, ਹਾਂਜੀ ਲੁੱਟਾਂ ਕਰੀ ਜਾਂਦੇ ਹਾਂ, ਝੂਠ ਅਤੇ ਝੂਠ ਹੀ ਬੋਲੀ ਜਾਂਦੇ ਅੱਜ ਦੇ ਕਲਯੁੱਗ ਦੇ ਵਿੱਚ, ਬਿਨਾਂ ਮਤਲਬ ਉੱਪਰੋਂ ਸਮਾਈਲ, ਵਿੱਚੋਂ ਹੇਰਾ ਫੇਰੀ, ਵਿੱਚੋਂ ਝੂਠ ਫਰੇਬ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜਾਣਾ ਸਾਨੂੰ ਖਾਲੀ ਹੱਥ ਪੈਣਾ। ਜਿਹੜੇ ਸਾਡੇ ਕਰਮ ਨੇ, ਜਿਹੜੇ ਸਾਡੇ ਅਮਲ ਨੇ, ਉਹੀ ਕੰਮ ਹੁੰਦੇ। ਬੇਸ਼ੱਕ ਤੁਸੀਂ ਮਿੱਠਾ ਬੋਲੋ ਵਧੀਆ ਗੱਲ ਹੈ, ਪਰ ਮਿੱਠੇ ਦੇ ਵਿੱਚ ਸੱਚਾਈ ਹੋਵੇ। ਜੇ ਮਿੱਠੇ ਦੇ ਵਿੱਚ ਮਿਲਾਵਟ ਹੈ ਤਾਂ ਫਿਰ ਸ਼ੂਗਰ ਹੁੰਦੀ ਹੈ, ਅਤੇ ਜੇ ਮਿੱਠਾ ਪਿਓਰ ਹੋਵੇ, ਨੈਚੁਰਲ ਹੋਵੇ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਥੋੜ੍ਹੀ ਜਿਹੀ ਸਕੰਜਮੀ ਵਾਂਗੂ ਥੋੜ੍ਹਾ ਜਿਹਾ ਕੌੜਾ ਵੀ ਹੋਵੇ ਤਾਂ ਕੋਈ ਮਾੜੀ ਗੱਲ ਨਹੀਂ, ਪਰ ਸਾਫ਼ ਗੱਲ ਤਾਂ ਹੋਵੇ। ਸੋ ਇਸ ਕਰਕੇ ਲਾਈਫ ਦੇ ਵਿੱਚ ਇਹ ਖਿਆਲ ਰੱਖੋ ਕਿ ਜਦੋਂ ਰਹਿਣਾ ਹੀ ਨਹੀਂ ਅਸੀਂ ਪੱਕਾ, ਤਾਂ ਕੋਈ ਨਾ ਕੋਈ ਚੰਗੇ ਕੰਮ ਤਾਂ ਕਰ ਲਓ। ਚਿੰਤ ਮੌਤ ਦੇ ਬਾਰੇ ਰੋਈ ਜਾਂਦੇ ਆ, ਪਿੱਟੀ ਆ, ਮੇਰਾ ਫੂਫਾ ਮਰ ਗਿਆ, ਮੇਰੀ ਮਾਂ ਮਰ ਗਈ, ਮੇਰਾ ਪਿਓ ਮਰ ਗਿਆ, ਮੇਰਾ ਭਾਈ ਮਰ ਗਿਆ, ਜਾਂ ਉਹ ਮਰ ਗਿਆ, ਉਹ ਮਰ ਗਿਆ। ਜਦੋਂ ਮਰਨਾ ਹਰੇਕ ਨਹੀਂ ਹੈ, ਰਾਵਣ ਮਰ ਗਿਆ, ਰਾਮ ਚੰਦਰ ਮਰ ਗਏ, ਹੋਰ ਮਰ ਗਏ ਸਾਡੇ ਮਾਂ ਬਾਪ, ਅਤੇ ਫਿਰ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਸ ਮਾਰਗ ਸੰਸਾਰ ਮੇ ਨਾਨਕ ਥਿਰ ਨਹੀਂ ਕੋਈ। ਜਦੋਂ ਇਹ ਪ੍ਰਿੰਸੀਪਲ ਹੈ ਕਿ ਹਰੇਕ ਨੇ ਮਰਨਾ ਹੀ ਮਰਨਾ, ਤਾਂ ਫਿਰ ਚਿੰਤਾ ਕਾਹਦੇ ਲਈ ਕਰਨੀ ਹੈ? ਚਿੰਤਾ ਜੇ ਕਰਨੀ ਹੈ ਆਪਣੀ ਇਸ ਜ਼ਿੰਦਗੀ ਦੀ ਕਰੋ, ਕਿ ਜਿਵੇਂ ਆਪਾਂ ਇੰਡੀਆ ਜਾਣਾ ਹੋਵੇ, ਬਿਆਸ ਜਾਣਾ ਹੋਵੇ, ਅੰਮ੍ਰਿਤਸਰ ਜਾਣਾ ਹੋਵੇ, ਅਤੇ ਜਾਂ ਕਰੂਜ਼ 'ਤੇ ਜਾਣਾ ਹੋਵੇ, ਆਪਾਂ ਹਫ਼ਤਾ ਹਫ਼ਤਾ ਪਹਿਲਾਂ, 2-2 ਹਫ਼ਤੇ ਪਹਿਲਾਂ ਚਿੰਤਾ ਉਹਦੀ ਕਰਦੇ ਹਾਂ ਕਿ ਅਟੈਚੀ ਕਿਹੜਾ ਲੈ ਕੇ ਜਾਣਾ, ਪਾਸਪੋਰਟ ਪਾ ਲਿਆ ਕਿ ਨਹੀਂ ਪਾ ਲਿਆ, ਕੱਪੜੇ ਕਿਹੜੇ ਪਾਵਾਂਗੇ, ਜੁੱਤੀਆਂ ਪਾਲੀਆਂ ਕਿ ਨਹੀਂ ਪਾਲੀਆਂ, ਟੁੱਥਪੇਸਟ ਪਾਇਆ ਕਿ ਨਹੀਂ ਪਾਇਆ, ਹਾਂਜੀ, ਅਤੇ ਕੰਘਾ ਪਾਇਆ ਕਿ ਨਹੀਂ ਪਾਇਆ, ਸ਼ੀਸ਼ਾ ਪਾਇਆ ਕਿ ਨਹੀਂ ਪਾਇਆ। ਸੋ ਉਹ ਚੀਜ਼ਾਂ ਦੀ ਫਿਕਰ ਕਾਹਦੇ ਨਹੀਂ ਕਰਦੇ ਹਾਂ ਵੀ ਆਉਣ ਵਾਲੇ ਪ੍ਰੋਗਰਾਮ ਦੇ ਲਈ। ਸੋ ਜਿਹੜੀ ਮੌਤ ਆਉਣੀ ਹੈ, ਅਤੇ ਮੌਤ ਦੇ ਬਾਰੇ ਤਾਂ ਕੋਈ ਚਿੰਤਾ ਹੀ ਨਹੀਂ, ਜੇ ਕੋਈ ਕਹਿ ਵੀ ਦੇਵੇ ਮੈਂ ਮਰਨਾ ਤਾਂ ਘਰ ਦੇ ਨਾ 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 ਨਾ, ਤੂੰ ਮੌਤ ਦੇ ਬਾਰੇ ਨਾ ਗੱਲ ਕਰ, ਪਿੱਠ ਕਰੀ ਰੱਖ, ਫਿਰ ਜਦੋਂ ਅਚਾਨਕ ਮੌਤ ਆਊਗੀ ਫਿਰ ਰੂਹ ਚੱਲਿਓ ਜੋ ਮਰਜ਼ੀ ਕਰੀਓ। ਜੇ ਰੋਣ ਨਾਲ ਭਾਈ ਸਾਹਿਬ ਜੇ ਬੰਦਾ ਮੁੜਦਾ ਹੋਵੇ ਨਾ, ਤਾਂ ਕੁਆਂਟਲ ਵੱਖਾਂ 'ਚ ਜੇ ਪਾਣੀ ਕੱਢ ਲਓ ਤਾਂ ਵੀ ਨਹੀਂ ਮੁੜਦਾ, ਫਿਰ ਤਾਂ ਕੁਦਰਤ ਦੇ ਸਿਧਾਂਤ ਦੇ ਉਲਟ ਗੱਲ ਹੈ। ਜਿਹੜਾ ਮਰ ਗਿਆ ਉਹ ਮਰ ਗਿਆ, ਕਿਵੇਂ? ਜਿਵੇਂ ਲਾਰਡ ਕ੍ਰਿਸ਼ਨ ਨੇ ਅਰਜਨ ਨੂੰ ਸਮਝਾਇਆ ਸੀਗਾ ਕਿ ਗੀਤਾ ਦੇ ਵਿੱਚ ਕਹਿੰਦੇ ਜਿਹੜਾ ਮੌਤ ਹੈ ਨਾ, ਜਿਵੇਂ ਆਪਾਂ ਰੋਜ਼ਾਨਾ ਦੇਖੋ, ਪਿਛਲੇ ਵੀਕ ਮੈਂ ਲਾਲ ਸ਼ਰਟ ਪਾ ਕੇ ਆਇਆ ਸੀ ਕਿ ਟੀ ਸ਼ਰਟ, ਅੱਜ ਮੈਂ ਉਹ ਬਿੰਦੀਆਂ ਵਾਲੀ ਪਾ ਜਿਹੜੀ ਮੂਹਰੇ ਆ ਗਈ। ਸੋ ਇਸ ਤਰ੍ਹਾਂ ਬੰਦਾ ਤਾਂ ਉਹੀ ਆ ਪਰ ਸ਼ਰਟ ਬਦਲ ਗਈ, ਫੋਟੋ ਬਦਲ ਗਈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ, ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਉਹ ਆਤਮਾ ਜਾ ਕੇ ਕਿਤੇ ਹੋਰ ਚਲੀ ਜਾਂਦੀ ਹੈ। ਸੋ ਉਹੀ ਕ੍ਰਿਸ਼ਨ ਭਗਵਾਨ ਨੇ ਸਮਝਾਇਆ ਕਿ ਮੌਤ ਜਿਵੇਂ ਪੁਰਾਣੇ ਕੱਪੜੇ ਉਤਾਰ ਕੇ ਆਪਾਂ ਨਵੇਂ ਕੱਪੜੇ ਪਹਿਨਦੇ ਹਾਂ, ਉਸ ਨੂੰ ਮੌਤ ਕਹਿੰਦੇ ਹਾਂ। ਪਰ ਖਿਆਲ ਰੱਖੋ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਇਹ ਬੜੀ ਕੀਮਤੀ ਹੈ, ਵੈਰੀ ਪ੍ਰੈਸ਼ੀਅਸ ਹੈ। ਇਹਨੂੰ ਭੰਗ ਦੇ ਭਾਣੇ ਬਰਬਾਦ ਨਾ ਕਰੋ, ਬਰਬਾਦ ਵੀ ਅਸੀਂ ਆਪ ਹੀ ਕਰਦੇ ਹਾਂ। ਸੋਚ ਕੇ ਦੇਖ ਲਓ, ਬੱਚਾ ਜਦੋਂ ਪੈਦਾ ਹੁੰਦਾ, ਪਰਮਾਤਮਾ ਨੇ ਸਾਨੂੰ ਕਿੰਨਾ ਸੁੰਦਰ ਸਰੀਰ ਦਿੱਤਾ ਹੈ, ਅਸੀਂ ਉਹਦੇ ਵਿੱਚ ਕਦੇ ਸਿਗਰਟਾਂ ਪਾ ਦਿੰਦੇ ਹਾਂ, ਕਦੇ ਤੰਬਾਕੂ ਪਾ ਦਿੰਦੇ ਹਾਂ, ਕਦੇ ਚਿੱਟਾ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਫਿਰ ਇਹ ਨਹੀਂ ਹੈ ਜੀਵ ਦੇ ਸਵਾਦ ਲਈ ਐਨ ਤਲੇ ਹੋਏ ਡੀਪ ਫਰਾਈ, ਕਦੇ ਸਮੋਸੇ, ਪਰੌਂਠੇ, ਪੌਂਡ ਪੌਂਡ ਲੱਡੂ ਖਾ ਜਾਂਦੇ। ਅੱਜ ਮੈਂ ਵੀ ਆਪਣੀ ਕਾਰ 'ਚ ਲੈ ਕੇ ਆਇਆ ਜਲੇਬੀਆਂ, ਫਟਾਫਟ ਮਕਾ ਕੇ ਹੀ ਛੱਡਦੇ ਹਾਂ। ਜਦੋਂ ਹੁਣ ਇੰਨੇ ਫਰਾਈਡ ਚੀਜ਼ਾਂ ਖਾਵਾਂਗੇ, ਗੰਦਮੰਦ ਖਾਵਾਂਗੇ, ਮਾਸ, ਮੀਟ, ਸ਼ਰਾਬ, ਸਿਗਰਟ, ਨਸ਼ੇ ਪੱਤੇ ਕਰਦੇ ਹੋ, ਅਤੇ ਫਿਰ ਸਾਡੇ ਸਰੀਰ 'ਤੇ ਅਸਰ ਤਾਂ ਹੋਊਗਾ ਹੀ ਨਾ ਜੀ ਉਹਦਾ। ਇਹ ਫਿਰ ਆਪਣੇ ਆਪ ਹੀ ਆਪਣੇ ਆਪ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੋ। ਅਤੇ ਐਕਸਰਸਾਈਜ਼ ਲਈ ਸਮਾਂ ਹੀ ਨਹੀਂ, ਸਾਰਾ ਦਿਨ ਓਵਰ ਟਾਈਮ ਕਰਦੇ, ਰਾਤ ਨੂੰ ਦਿਨ ਇਹ ਵੀ ਭੱਜੇ ਫਿਰਦੇ। ਜੇ ਕਿਸੇ ਨੂੰ ਪੁੱਛ ਲਓ ਐਕਸਰਸਾਈਜ਼ ਕਰਨ ਦਾ ਟਾਈਮ ਹੀ ਨਹੀਂ ਮੈਨੂੰ, ਫਿਰ ਟਾਈਮ ਇੱਕ ਦਿਨ ਮਿਲ ਜੂ ਖੁੱਲ੍ਹਾ, ਫਿਰ ਡੱਬੇ 'ਚ ਬੰਦ ਹੋਵੋਗੇ, ਹਿੱਲਣਾ ਵੀ ਨਹੀਂ ਤੁਸੀਂ। ਐਕਸਰਸਾਈਜ਼ ਇਜ਼ ਮੋਸਟ ਇੰਪੋਰਟੈਂਟ। ਜੇ ਤੁਸੀਂ ਇੱਕ ਚੀਜ਼ ਨੂੰ ਉੱਥੇ ਰੱਖ ਕੇ ਚੀਜ਼ਾਂ ਪਾਈ ਜਾਂਦੇ ਹੋ, ਪਾਈ ਜਾਂਦੇ ਹੋ, ਪਾਈ ਜਾਂਦੇ ਹੋ, ਬਦਬੂ ਹੋਜੂਗੀ। ਜਦੋਂ ਅਸੀਂ ਖੁੱਲ੍ਹੇ ਤਰੀਕੇ ਨਾਲ ਸਿਗਟਾਂ ਦੇ ਸੁੱਟੇ ਮਾਰੀ ਜਾਂਦੇ ਹਾਂ, ਮਾਰੀ ਜਾਂਦੇ ਹਾਂ, ਕਦੇ ਚਿੱਟਾ ਪਾ ਲਿਆ, ਕੁਛ ਵਾਰਾ ਬਿੱਲੀ ਵਰਗੀ ਸਾਡੀ ਸ਼ਕਲ ਬਣ ਜਾਂਦੀ ਹੈ, ਬਲੂੰਗੜੇ ਵਰਗੀ, ਅਤੇ ਨਾਲੇ ਸਾਡੀਆਂ ਜਿਹੜੀਆਂ ਪਾਈਪਾਂ ਨੇ ਨਾ, ਫੂਡ ਪਾਈਪ, ਉਹ ਗਲਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਅਸੀਂ ਕਹਿੰਦੇ ਸਾਨੂੰ ਤਾਂ ਜੀ ਗਲੇ ਦਾ ਕੈਂਸਰ ਹੋ ਗਿਆ, ਲੰਗਜ਼ ਕੈਂਸਰ ਹੋ ਗਿਆ, ਗੁਰਦੇ ਦਾ ਕੈਂਸਰ ਹੋ ਗਿਆ, ਕਿਡਨੀ ਫੇਲ ਹੋ ਗਈ। ਕਈ ਵਾਰੀ ਇੰਨੀ ਖੰਡ ਖਾਂਦੇ ਹਾਂ, ਮੈਂ ਆਪਣੇ 'ਤੇ ਵੀ ਲਾਗੂ ਕਰਦਾ, ਚੋਰੀ ਛਿੱਪੇ ਮੈਂ ਵੀ ਖਾਂਦਾ, ਪਰ ਇੰਨੀ ਨਾ ਖਾ ਲਓ ਕਿ ਸਾਡੀਆਂ ਲੱਤਾਂ ਹੀ ਵੱਢਣੀਆਂ ਪੈਣ, ਸਾਡੇ ਪੈਰ ਹੀ ਵੱਢਣੇ ਪੈਣ। ਜੇ 600 ਸ਼ੂਗਰ ਹੋ ਗਈ ਜਿਵੇਂ ਇੰਡੀਆ 'ਚ ਆ, ਫਿਰ ਤਾਂ ਬ੍ਰੇਨ ਹੈਮਰੇਜ ਤਾਂ ਹੋਣਾ ਹੀ ਹੋਣਾ। ਸੋ ਇਹ ਫਿਰ ਰੱਬ ਦਾ ਕਸੂਰ ਨਹੀਂ, ਇਹ ਮੌਤ ਨੂੰ ਅਸੀਂ ਸੱਦਾ ਦੇ ਰਹੇ ਹਾਂ। ਸੋ ਆਪਣੀ ਲਾਈਫ ਦੀ ਇੰਪੋਰਟੈਂਸ ਜੇ ਮੌਤ ਆਉਣੀ ਸੀਗੀ ਪਰ ਆਹ ਮੌਤ ਨੇ ਜੋ ਕਹਾਂਗੇ ਵੀ ਜਦੋਂ ਕਰਮਾਂ 'ਚ ਲਿਖੀ ਵੀ ਉਦੋਂ ਹੀ ਆਉਣੀ ਹੈ ਫਿਰ ਚੰਗੀ ਤਰ੍ਹਾਂ ਮਰੋ ਫਿਰ ਆਹ ਰੋ ਰੋ ਕੇ ਚੀਕਾਂ ਹਸਪਤਾਲਾਂ 'ਚ ਜਾ ਕੇ ਜਦੋਂ ਪੋਟੀ ਸਾਡੀ ਆਪ ਨਹੀਂ ਸਾਫ਼ ਹੁੰਦੀ ਸਾਡੀਆਂ ਨਰਸਾਂ ਡਾਈਪਰ ਬੰਨ ਦਿੰਦੀਆਂ ਨੇ ਸਾਡਾ ਜਲੂਸ ਨਹੀਂ ਨਿਕਲਦਾ ਹੋਰ ਕੀ ਨਿਕਲਦਾ ਪੋਟੀ ਸਾਡੀ ਨਹੀਂ ਹੁੰਦੀ ਪਿਸ਼ਾਬ ਅਸੀਂ ਨਹੀਂ ਕਰ ਸਕਦੇ ਫਿਰ ਉੱਥੇ ਬੈਠੇ ਰੋਈ ਜਾਂਦੇ ਹਾਂ ਫਿਰ ਉਹਦੇ ਨਾਲ ਕੀ ਹੈ ਫਿਰ ਸਾਨੂੰ ਸਮਝ ਆਉਂਦੀ ਹੈ ਫਿਰ ਸਾਨੂੰ ਸਮਝਣ ਦੀ ਲੋੜ ਹੈ ਲਾਈਫ ਕਿੰਨੀ ਕੀਮਤੀ ਹੈ ਮੌਤ ਆਵੇ ਮੌਤ ਆਉਣੀ ਆਉਣੀ ਹੈ ਪਰ ਚੰਗੇ ਤਰੀਕੇ ਨਾਲ ਜੇ ਚੀਕਾਂ ਜ਼ਰੂਰ ਆਪਣੀਆਂ ਕੱਢ ਕੇ ਫਿਰ ਹੀ ਮਰਨਾ ਫਿਰ ਕਹਿੰਦੇ ਮੈਨੂੰ ਦਾ ਦਵਾਈ ਜਦੋਂ ਰੱਬਾ ਚੱਕ ਲੈ ਮੈਨੂੰ ਆਹ ਕਰਦੇ ਉਦੋਂ ਖਾਣ ਲੱਗੇ ਤਾਂ ਸੋਚਿਆ ਨਹੀਂ ਉਦੋਂ ਪੀਣ ਲੱਗੇ ਤਾਂ ਸੋਚਿਆ ਨਹੀਂ ਉਦੋਂ ਦੱਬੀ ਗਏ ਜੋ ਮਰਜ਼ੀ ਨਾ ਐਕਸਰਸਾਈਜ਼ ਜੇ ਹੁਣ ਐਕਸਰਸਾਈਜ਼ ਕਰਦੇ ਵੀ ਹਾਂ ਕਿਤੇ ਗਲਤੀ ਨਾ ਕੋਈ ਘੰਟੇ ਦੋ ਘੰਟੇ ਜਾ ਕੇ ਘੰਟਾ ਐਕਸਰਸਾਈਜ਼ ਕੀਤੀ ਅਤੇ ਜਾ ਕੇ ਪੀਜ਼ਾ ਡਿਪੂ 'ਤੇ ਜਾ ਕੇ ਦੋ ਦੋ ਪੀਜ਼ੇ ਖਾ ਕੇ ਫਟਾਫਟ ਵੱਡੀਆਂ ਵੱਡੀਆਂ ਬੁਰਕੀਆਂ ਨਾਲ ਕੋਕ ਦੀ ਬੋਤਲ ਪੀ ਗਏ ਅਤੇ ਫਿਰ ਬਿਮਾਰੀਆਂ ਤਾਂ ਭਾਈ ਸਾਹਿਬ ਲੱਗਣਗੀਆਂ ਖਤੌਲੀ ਵਰਗਾ ਐਡਾ ਵੱਡਾ ਪੇਟ ਜਿਵੇਂ ਗੁਬਾਰਾ ਫੁੱਲਿਆ ਹੁੰਦਾ ਐਡਾ ਪੇਟ ਹੋ ਜਾਂਦਾ ਸਾਹ ਸਾਨੂੰ ਆਉਂਦਾ ਨਹੀਂ ਇਹੋ ਜਿਹੀ ਕਿਹੜੀ ਲਾਈਫ ਹੋਈ ਸਾਡੀ ਫਿਰ ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ ਸਾਨੂੰ 84 ਲੱਖ ਜੀਆ ਜੂਨ 'ਚੋਂ ਕੱਢ ਕੇ ਟੌਪ ਆਫ ਦੀ ਕ੍ਰੀਏਸ਼ਨ ਮਨੁੱਖ ਦਾ ਜਨਮ ਦਿੱਤਾ ਪਰ ਅਸੀਂ ਉਹਨੂੰ ਭੰਗ ਦੇ ਭਾਣੇ ਬਰਬਾਦ ਕਰੀ ਜਾਂਦੇ ਹਾਂ ਇਸੇ ਕਰਕੇ ਗੁਰੂ ਸਾਹਿਬ ਨੇ ਸਮਝਾਇਆ ਸੀ ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ ਕਿ ਇਹ ਅਖੀਰਲਾ ਟੰਬਾ ਟੌਪ ਆਫ ਦੀ ਕ੍ਰੀਏਸ਼ਨ ਹੈ ਜੇ ਪਰਮਾਤਮਾ ਦੀ ਭਗਤੀ ਕਰਕੇ ਲਾਈਫ ਨੂੰ ਸਮਝ ਕੇ ਉਹਨੂੰ ਅੱਛਾ ਬਣਾ ਲਿਆ ਅਤੇ ਫਿਰ ਤੁਸੀਂ ਛੱਤ 'ਤੇ ਚੜ੍ਹ ਜਾਓਗੇ ਅਤੇ ਜੇ ਛੱਤ 'ਤੇ ਨਹੀਂ ਚੜ੍ਹਦੇ ਪੁੱਠੇ 'ਚ ਦਿਖਾ ਕੇ ਥੱਲੇ ਡਿੱਗੇ ਅਤੇ ਫਿਰ ਦੇਖ ਲਓ ਕੀ ਹਾਲ ਹੋਣਾ ਪਤਾ ਨਹੀਂ ਕਿਹੜੀ ਗੰਦਗੀ ਦੇ ਕੀੜੇ ਅਸੀਂ ਬਣਨੇ ਹਾਂ ਜੇ ਮੈਂ ਤਾਂ ਇਹ ਕਹਿੰਦਾ ਵੀ ਹਰ ਵਕਤ ਪੈਸੇ ਦੇ ਮਗਰ ਤਾਕਤ ਦੇ ਮਗਰ ਐਸ਼ ਦੇ ਮਗਰ ਔਲਾਦ ਦੇ ਮਗਰ ਇੰਨਾ ਗੁਲਤਾਨ ਨਾ ਹੋਵੋ ਇੰਨੇ ਨਾ ਜ਼ਿਆਦਾ ਲਿਬੜੋ ਕੁਛ ਆਪਣਾ ਵੀ ਫਿਕਰ ਕਰੋ ਦੁਨੀਆਂ ਨੂੰ ਸੁਧਾਰਨ ਦੀਆਂ ਨਸੀਹਤਾਂ ਨਾ ਕਰੋ ਜਿਹਨੂੰ ਉਹ ਮਰਜ਼ੀ ਬੈਠ ਜਾਓ ਉਹ ਕੋਈ ਮਲਰੂਨੀ ਆਏ ਹੈ ਟਰੂਡੋ ਨੂੰ ਐਂ ਕਰਨਾ ਚਾਹੀਦਾ ਡਗਫੋਰ ਨੂੰ ਐਂ ਕਰਨਾ ਚਾਹੀਦਾ ਭਗਵੰਤ ਮਾਨ ਨੂੰ ਐਂ ਕਰਨਾ ਚਾਹੀਦਾ ਇੰਦਰਾ ਗਾਂਧੀ ਨੂੰ ਐਂ ਕਰਨਾ ਚਾਹੀਦਾ ਉਹਨੂੰ ਕਹਿੰਦਾ ਆਪਣੇ ਬਾਰੇ ਦੂਜਿਆਂ ਨੂੰ ਨਸੀਹਤਾਂ ਦੇਣਾ ਕੋਈ ਆਪਣੇ ਬਾਰੇ ਸੋਚੋ ਕਿ ਮੈਨੂੰ ਕੀ ਕਰਨਾ ਚਾਹੀਦਾ ਦੁਨੀਆਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕੋਈ ਕਿਸੇ ਨੂੰ ਪਿਆਰ ਕਰਨਾ ਚਾਹੁੰਦੇ ਹੋ ਨਾ ਤੁਸੀਂ ਕਹੋਗੇ ਜੀ ਪਰਮਾਤਮਾ ਨੂੰ ਪਿਆਰ ਕਰਨਾ ਸਤਿਗੁਰ ਨੂੰ ਪਿਆਰ ਕਰਨਾ ਮਾਂ ਨੂੰ ਪਿਆਰ ਕਰਨਾ ਵਾਈਫ ਨੂੰ ਪਿਆਰ ਕਰਨਾ ਮੈਂ ਕਹਿੰਦਾ ਨਹੀਂ ਸਭ ਤੋਂ ਜ਼ਿਆਦਾ ਪਿਆਰ ਆਪਣੇ ਆਪ ਨੂੰ ਕਰੋ ਪਹਿਲਾਂ ਆਪਣੇ ਆਪ ਨੂੰ ਸਮਝੋ ਜਿਹੜੀ ਤੁਹਾਡੇ ਅੰਦਰ ਬੈਠੀ ਹੈ ਚੀਜ਼ ਉਹਨੂੰ ਪਿਆਰ ਕਰੋ ਜੇ ਉਹਨੂੰ ਪਿਆਰ ਕਰਦੇ ਹੋ ਫਿਰ ਪਰਮਾਤਮਾ ਨੂੰ ਵੀ ਪਿਆਰ ਕਰ ਲਉਂਗੇ ਸੋ ਦੂਜੀ ਗੱਲ ਇਹ ਹੈ ਕਿ ਅਸੀਂ ਮਤਲਬ ਪ੍ਰੈਕਟੀਕਲ ਅਸੀਂ ਕੀ ਕਰੀਏ ਪ੍ਰੈਕਟੀਕਲ ਅਸੀਂ ਪੜ੍ਹੀ ਜਾਂਦੇ ਹਾਂ ਤੋਤਾ ਰੱਟੈ ਜਿੰਨੇ ਵੀ ਦੁਨੀਆਂ ਦੇ ਧਰਮ ਨੇ ਚਾਹੇ ਉਹ ਇਸਲਾਮ ਹੈ ਚਾਹੇ ਉਹ ਸਿੱਖਇਜ਼ਮ ਹੈ ਚਾਹੇ ਉਹ ਹਿੰਦੂਇਜ਼ਮ ਹੈ ਜੈਨਇਜ਼ਮ ਹੈ ਬੁੱਧਇਜ਼ਮ ਹੈ ਕ੍ਰਿਸਚਨ ਹੈ ਈਸਾਈ ਹੈ ਜਿੰਨੀਆਂ ਵੀ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਅਸੀਂ ਪੜ੍ਹਦੇ ਹਾਂ ਮੈਂ ਕਹਿੰਦਾ ਚੰਗੀ ਗੱਲ ਹੈ ਪੜ੍ਹਨੀਆਂ ਚਾਹੀਦੀਆਂ ਜਿੰਨਾ ਚਿਰ ਪੜ੍ਹਦੇ ਉਹਨਾਂ ਚਿਰ ਹਲੀਮੀ ਹੁੰਦੀ ਹੈ ਪਰ ਉਹ ਪੜ੍ਹਨ ਕੇ ਜੇ ਤੁਸੀਂ ਸਮਝ ਲਓ ਅਤੇ ਸਮਝ ਕੇ ਉਹਨੂੰ ਇੰਪਲੀਮੈਂਟ ਕਰੋ ਨਾ ਫਿਰ ਸੋਨੇ 'ਤੇ ਸਾਗ ਹੈ ਜੇ ਕਿਉਂਕਿ ਇਕੱਲੀਆਂ ਪੜ੍ਹ ਕੇ ਸਾਨੂੰ ਈਗੋ ਆ ਜਾਂਦੀ ਹੈ ਮੈਂ ਤਾਂ ਇੰਨੀ ਵਾਰੀ ਸਵੇਰੇ ਪੰਜ ਬਾਣੀਆਂ ਦਾ ਪਾਠ ਕਰਦਾ ਮੈਂ ਤਾਂ ਗੀਤਾ ਰੋਜ਼ਾਨਾ 2 ਚੈਪਟਰ ਪੜ੍ਹਦਾ ਮੈਂ ਤਾਂ ਵਰਤ ਰੱਖਦਾ ਉਹ ਕਰਦਾ ਇਹ ਥੋੜ੍ਹਾ ਮੋਟਾ ਇਹਨੂੰ ਅਮਲ ਕਰੋ ਵੀ ਕਹਿੰਦੇ ਕੀ ਨੇ ਕੀ ਕਹਿ ਰਹੇ ਨੇ ਜਿਵੇਂ ਇੱਕ ਵਾਰੀ ਕੋਈ ਬੰਦਾ ਕਿਸ਼ਤੀ ਚਲਾ ਰਿਹਾ ਸੀਗਾ ਕਿਸ਼ਤੀ ਉਹਦੀ ਆਪਦੀ ਸੀ ਉਹਦਾ ਕੰਮ ਸੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ 'ਤੇ ਭੇਜਾਣਾ ਉਹਨੂੰ ਇੱਕ ਵਾਰ ਪੰਡਿਤ ਜੀ ਆ ਕੇ ਕਿਸ਼ਤੀ 'ਚ ਬਹਿ ਗਏ ਪੰਡਿਤ ਜੀ ਕਹਿੰਦੇ ਭਾਈ ਸਾਹਿਬ ਉਹ ਚੱਪੂ ਚਲਾ ਰਿਹਾ ਸੀ ਕਿਸ਼ਤੀ ਵਾਲ ਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਕਦੇ ਵੇਦ ਵੀ ਪੜ੍ਹੇ ਨੇ ਉਹ ਕਹਿੰਦਾ ਨਾ ਜੀ ਮੈਂ ਤਾਂ ਪਹਿਲੀ ਵਾਰ ਤੁਹਾਡੇ ਕੋਲੋਂ ਨਾਂ ਸੁਣਿਆ ਕਹਿੰਦਾ ਅੱਛਾ ਤੂੰ ਕਦੇ ਵੀ ਨਹੀਂ ਪੜ੍ਹੇ ਕਹਿੰਦਾ ਯਾਰ ਫਿਰ ਤਾਂ ਇਹਨੂੰ ਜ਼ਿੰਦਗੀ ਜਿਉਣ ਦਾ ਫਾਇਦਾ ਹੀ ਕੋਈ ਨਹੀਂ ਕਹਿੰਦਾ ਉਹ ਚੁੱਪ ਕਰ ਗਿਆ ਵਿਚਾਰਾ ਕਹਿੰਦਾ ਚੱਲ ਗੀਤਾ ਤਾਂ ਪੜ੍ਹੀ ਹੋਊ ਉਹ ਕਹਿੰਦਾ ਜੀ ਮੈਂ ਵੇਦ ਨਹੀਂ ਪੜ੍ਹੇ ਮੈਂ ਤਾਂ ਵੇਦਾਂ ਦਾ ਪਹਿਲੀ ਵਾਰ ਨਾਂ ਸੁਣਿਆ ਗੀਤਾ ਕਿੱਥੋਂ ਪੜ੍ਹ ਲਿਊ ਕਹਿੰਦਾ ਚੱਲ ਪੁਰਾਣ ਤਾਂ ਪੜ੍ਹੇ ਹੋਣਗੇ ਉਹ ਕਹਿੰਦਾ ਮੈਂ ਗੀਤਾ ਨਹੀਂ ਪੜ੍ਹੀ ਪੁਰਾਣ ਦਿਨ ਕਹਿੰਦਾ ਤੂੰ ਤਾਂ ਆਪਣੀ 80% ਜ਼ਿੰਦਗੀ ਬਰਬਾਦ ਕਰ ਲਈ ਜਦੋਂ ਉਹਨੇ ਕਹਿੰਦਾ 80% ਜ਼ਿੰਦਗੀ ਬਰਬਾਦ ਕਰ ਲਈ ਵੀ ਤੂੰ ਕਿਤਾਬਾਂ ਪੜ੍ਹੀਆਂ ਹੀ ਨਹੀਂ ਅਤੇ ਉਹ ਕਿਸ਼ਤੀ ਚਲਾਉਣ ਵਾਲਾ ਕਹਿੰਦਾ ਪੰਡਿਤ ਜੀ ਤੁਹਾਨੂੰ ਤੈਰਨਾ ਆਉਂਦਾ ਸਵੀਮਿੰਗ ਆਉਂਦੀ ਆ ਕਹਿੰਦਾ ਨਹੀਂ ਮੈਨੂੰ ਤੈਰਨ ਦੀ ਕੀ ਲੋੜ ਆ ਮੈਂ ਸਾਰੀਆਂ ਕਿਤਾਬਾਂ ਪੜ੍ਹੀਆਂ ਮੈਂ ਤਾਂ ਭਵ ਸਾਗਰ ਨੂੰ ਪਾਰ ਕਰਦਾ ਕਹਿੰਦਾ ਜੀ ਮੈਨੂੰ ਨਹੀਂ ਪਤਾ ਤੁਸੀਂ ਭਵ ਸਾਗਰ ਨੂੰ ਪਾਰ ਕਰੋਗੇ ਕਿ ਨਹੀਂ ਕਰੋਗੇ ਕਿਸ਼ਤੀ 'ਚ ਹੋ ਗਿਆ ਹੋਲ ਕਿਸ਼ਤੀ 'ਚ ਹੋ ਗਿਆ ਛੇਕ ਕਿਸ਼ਤੀ ਹੁਣ ਡੁੱਬਣ ਲੱਗੀ ਆ ਜੇ ਤੈਰਨਾ ਛਾਲ ਮਾਰ ਕੇ ਤੈਰ ਲਓ ਨਹੀਂ ਮੈਂ ਤਾਂ ਚੱਲਿਆ ਉਹਨੇ ਛਾਲ ਮਾਰ ਕੇ ਤੈ ਕਿਸ਼ਤੀ 'ਚੋਂ ਜੰਪ ਕੀਤਾ ਉਹ ਤਾਂ ਤੈਰ ਕੇ ਨਿਕਲ ਗਿਆ ਪੰਡਿਤ ਜੀ ਵਿੱਚੀ ਕਿਤਾਬਾਂ ਲੈ ਕੇ ਡੁੱਬ ਗਏ ਸੋ ਉਹ ਪੜ੍ਹਨ ਦਾ ਕੀ ਫਾਇਦਾ ਪ੍ਰੈਕਟੀਕਲ ਸਾਨੂੰ ਕਰਨਾ ਪਊਗਾ ਨਹੀਂ ਤਾਂ ਕੋਈ ਫਾਇਦਾ ਨਹੀਂ ਕਬੀਰ ਸਾਹਿਬ ਨੇ ਤਾਂਹੀਓ ਕਿਹਾ ਸੀ ਨਾ ਜੋ ਬੋ ਏਕ ਨਾ ਜਾਣਿਆ ਜੋ ਬੋ ਏਕ ਨਾ ਜਾਣਿਆ ਬੋ ਤੋ ਬੋ ਜਾਣੇ ਕਿਆ ਹੋਏ ਏਕ ਤੇ ਸਭ ਕੁਛ ਹੋਤ ਹੈ ਸਭ ਤੇ ਏਕ ਨਾ ਹੋਏ ਕਿ ਸਾਨੂੰ ਦੁਨੀਆਂ ਭਰ ਦਾ ਗਿਆਨ ਹੋਣ ਦੀ ਥਾਂ 'ਤੇ ਇੱਕ ਦਾ ਪਰਮਾਤਮਾ ਜਿਹਨੇ ਦੁਨੀਆਂ ਪੈਦਾ ਕੀਤੀ ਹੈ ਉਹਦਾ ਗਿਆਨ ਹੋਣਾ ਚਾਹੀਦਾ। ਸੋ ਜਦੋਂ ਉਹਦਾ ਗਿਆਨ ਹੋ ਜਾਏਗਾ ਨਾ ਫਿਰ ਸਾਨੂੰ ਫਾਇਦਾ ਹੋਣਾ। ਤੁਸੀਂ ਦੇਖ ਲਓ ਉਹ ਇੱਕ ਬੰਦੇ ਇੱਕ ਪਾਵਰ ਨੇ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਪਰ ਜੇ ਸਾਰੀ ਦੁਨੀਆਂ ਇਕੱਠੀ ਹੋ ਜਾਏ ਕੀ ਉਹ ਇੱਕ ਨੂੰ ਪੈਦਾ ਕਰ ਸਕਦੀ ਹੈ? ਨਹੀਂ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਜੋ ਵੋ ਏਕ ਨਾ ਜਾਣਿਆ ਤੋ ਵੋ ਜਾਣੇ ਕਿਆ ਹੋਏ, ਏਕ ਤੇ ਸਭ ਕੁਛ ਹੋਤ ਹੈ ਸਭ ਤੇ ਏਕ ਨਾ ਹੋਏ, ਸਾਰੇ ਰਲ ਜਾਓ ਕਿ ਪਰਮਾਤਮਾ ਬਣਾ ਲਾਂਗੇ, ਬਿਲਕੁਲ ਨਹੀਂ ਬਣਨਾ। ਸੋ ਇਸ ਕਰਕੇ ਸਾਨੂੰ ਆਪਣੀ ਲਾਈਫ ਦੇ ਵਿੱਚ ਮੌਤ ਆਉਣੀ ਹੈ, ਲਾਈਫ ਦੇ ਬਾਰੇ ਸਮਝੋ। ਕਬੀਰ ਸਾਹਿਬ ਨੇ ਕਿੰਨੀ ਸੋਹਣੀ ਇਗਜ਼ਾਮਪਲ ਦਿੱਤੀ ਹੈ, ਮੈਂ ਅਕਸਰ ਜਦੋਂ ਵੀ ਫਿਊਨਰਲ ਹੋਮ 'ਚ ਜਾਂਦਾ ਜੇ ਕਿਤੇ ਮੈਨੂੰ ਬੋਲਣ ਦਾ ਮੌਕਾ ਮਿਲੇ ਮੈਂ ਇਹ ਤੁਕ ਜ਼ਰੂਰ ਪੜ੍ਹਦਾ ਹੁੰਦਾ, ਮਰਤਾ ਮਰਤਾ ਜਗ ਮੂਆ ਮਰ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੇ ਬਹੁਤ ਜਨਮ ਨਾ ਹੋਏ। ਕਿ ਸਾਰ ਅਸੀਂ ਰੋਜ਼ ਦੇਖਦੇ ਹਾਂ ਉਹ ਮਰ ਗਿਆ ਆਹ ਮਰ ਗਿਆ ਉਹ ਮਰ ਗਿਆ, ਦੁਨੀਆਂ 'ਚ ਉਹ 50 ਮਰ ਗਏ ਉੱਥੇ 100 ਮਰ ਗਏ, ਏਅਰ ਕਰੈਸ਼ ਹੋ ਗਿਆ, ਕਾਰ ਥੱਲੇ ਆ ਕੇ ਮਰ ਗਿਆ, ਕੁਛ ਹੋ ਗਿਆ, ਕੋਈ ਬਿਮਾਰੀ 'ਚ ਮਰ ਗਿਆ, ਕੋਵਿਡ ਕਰਕੇ ਮਰ ਗਿਆ, ਦੁਨੀਆਂ ਮਰੀ ਜਾਂਦੇ, ਮਰਤਾ ਮਰਤਾ ਜਗ ਮੂਗਾ, ਸੰਸਾਰ ਦੇ ਵਿੱਚ ਲੋਕ ਮਰੀ ਜਾਂਦੇ ਨੇ ਮਰਨ ਨਾ ਜਾਣੇ ਕੋਈ। ਪਰ ਮੌਤ ਕਿਹਨੂੰ ਕਹਿੰਦੇ ਨੇ, ਕੀ ਹੁੰਦੀ ਹੈ ਉਹ ਕਿਸੇ ਨੂੰ ਪਤਾ ਨਹੀਂ, ਚੁੱਪ ਕਰਕੇ ਬਟਨ ਜਿਹਾ ਦੱਬਿਆ ਇੱਥੇ ਜਿਹੜੇ ਕੈਨੇਡਾ 'ਚ ਨੇ ਚਲੋ ਜੀ ਸਾਰਾ ਸਰੀਰ ਸਵਾਹ ਅਤੇ ਇੱਕ ਡੱਬੀ ਜਿਹੀ ਪਾ ਕੇ ਬੰਦ ਕਰਕੇ ਸਾਨੂੰ ਫੜਾ ਆਉਂਦੇ ਨੇ। ਐਸੀ ਮਰਨੀ ਜੋ ਮਰੇ ਬਹੁਤ ਜਨਮ ਨਾ ਹੋ, ਜਿਹਨੂੰ ਮੌਤ ਦਾ ਪਤਾ ਲੱਗ ਜਾਏ ਨਾ ਕਿ ਮੌਤ ਕਹਿੰਦੇ ਕਿਹਨੂੰ ਨੇ, ਫਿਰ ਉਹ ਵਾਰ ਵਾਰ ਜੰਮਦਾ ਨਹੀਂ ਹੈ। ਕਿ ਕੌਣ ਹੈ ਵੀ ਕਿਹਨੂੰ ਪਤਾ ਲੱਗੂਗਾ ਕਿ ਮੌਤ ਕੀ ਹੈ? ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ, ਮੈਂ ਕੌਣ ਆ ਜੇ ਪਤਾ ਲੱਗ ਜੂਗਾ ਮੈਂ ਕੀ ਹਾਂ, ਸਰੀਰ ਨਹੀਂ ਹੈ, ਮੈਂ ਨਰਿੰਦਰ ਰਵੀ ਨਹੀਂ ਹੈ, ਮੈਂ ਬਲਜੀਤ ਕੌਰ ਨਹੀਂ ਹਾਂ, ਮੈਂ ਅਰਫਾ ਮੁਜ਼ਫਰ ਨਹੀਂ ਹਾਂ, ਇਹ ਸਾਡੇ ਸਰੀਰ ਦੇ ਨਾਂ ਪਏ ਵੇ ਨੇ, ਮੈਂ ਕੀ ਹਾਂ ਸੱਚ, ਮੈਂ ਇੱਕ ਆਤਮਾ, ਮੈਂ ਇੱਕ ਪਾਵਰ ਹਾਂ, ਮੈਂ ਇੱਕ ਐਨਰਜੀ ਹਾਂ, ਜਦੋਂ ਨਿਕਲ ਗਈ ਉਹਦਾ ਨਾਂ ਹੈ, ਬਾਕੀ ਇਹ ਸਰੀਰ ਤਾਂ ਮਿੱਟੀ ਹੈ, ਇਹਨੂੰ ਕੌਣ ਪੁੱਛਦਾ? ਕਦੇ ਮਰਨ ਤੋਂ ਬਾਅਦ ਦੇਖੋ ਨਾ ਇਹ ਵੀ ਨਾਂ ਚੇਂਜ ਕਰਦੇ ਆ, ਹਸਪਤਾਲ 'ਚ ਜਾਂਦੇ ਹਾਂ ਮੇਰਾ ਨਾਂ ਨਰਿੰਦਰ ਰਵੀ, ਹਸਪਤਾਲ 'ਚ ਕੋਈ ਨਹੀਂ ਕਹਿੰਦਾ ਨਰਿੰਦਰ, ਉਹ ਪੇਸ਼ੈਂਟ ਬਣ ਜਾਂਦੇ ਹਾਂ, ਸਕੂਲ 'ਚ ਜਾਂਦੇ ਅਸੀਂ ਸਟੂਡੈਂਟ ਬਣ ਜਾਂਦੇ ਹਾਂ, ਬੱਸ 'ਚ ਚੜ੍ਹਦੇ ਅਸੀਂ ਸਵਾਰੀ ਬਣ ਜਾਂਦੇ ਹਾਂ, ਪਰ ਜਿਹੜੀ ਅਸਲੀ ਚੀਜ਼ ਆਤਮਾ ਉਹ ਅਸਲੀ ਹੈ। ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ, ਮੈਂ ਇੱਕ ਆਤਮਾ, ਇਹ ਆਤਮਾ ਕਿਹਦੀ, ਆਤਮ ਅੰਸ਼ ਰਾਮ ਦੀ, ਇਹ ਉਸ ਪਰਮਾਤਮਾ ਦੀ, ਉਸ ਅੱਲਾਹ ਦੀ, ਉਸ ਕਾਇਨਾਤ ਨੂੰ ਪੈਦਾ ਕਰਨ ਵਾਲੇ ਦੀ ਇੱਕ ਅੰਸ਼ ਹੈ, ਇੱਕ ਬੂੰਦ ਹੈ, ਸਮੁੰਦਰ ਦਾ ਇੱਕ ਕਤਰਾ ਹੈ। ਫਿਰ ਆਤਮਾ ਜਿਹੜੀ ਹੈਗੀ ਉਹ ਕਿੱਥੇ ਹੈ ਸਾਡੇ ਸਰੀਰ 'ਚ? ਕੁਛ ਕਹਿੰਦੇ ਨੇ ਇੱਥੇ ਹੈ, ਮੈਂ ਕਹਿੰਦਾ ਜਿਹੜੀ ਆਤਮਾ ਪੈਰਾਂ ਦੇ ਨਹੁੰਾਂ ਤੋਂ ਲੈ ਕੇ ਸਿਰ ਦੀ ਚੋਟੀ, ਸਰੀਰ ਦੇ ਹਰ ਹਿੱਸੇ ਦੇ ਵਿੱਚ ਉਹ ਐਨਰਜੀ ਹੈ, ਉਹ ਤਾਕਤ ਹੈ, ਆਤਮਾ। ਤੁਸੀਂ ਦੇਖ ਲਓ ਆਪਾਂ ਜਿਸ ਆਹ ਮੈਂ ਉਂਗਲੀ ਹਿਲਾਉਣਾ, ਹਿਲਦੀ ਹੈ ਕਿ ਨਹੀਂ ਹਿਲਦੀ? ਇੱਥੇ ਵੀ ਇਹਦੇ ਆਤਮਾ ਤਾਕਤ ਹੈ, ਜਦੋਂ ਇਹ ਨਿਕਲ ਗਈ ਤਾਂ ਉਂਗਲੀ ਨਹੀਂ ਹਿਲਣੀ, ਨਹੀਂ ਜਿੰਨੀ ਮਰਜ਼ੀ ਫੜ ਕੇ ਮੋੜ ਦਿਓ ਐਂ ਰਹੂਗੀ, ਸਿੱਧੀ ਰਹੂਗੀ, ਨਾਂ ਨੂੰ ਹਿਲਾ ਕੇ ਦੇਖ ਲਓ। ਸੋ ਇਸ ਕਰਕੇ ਆਤਮਾ ਸਾਡੇ ਸਾਰੇ ਸਰੀਰ ਦੇ ਵਿੱਚੋਂ ਹੈ। ਕਿੱਥੋਂ ਹੈ ਇਹ ਸਾਡੇ ਸਰੀਰ 'ਚ ਹੈ, ਫਿਰ ਇਹ ਆਤਮਾ ਆਈ ਕਿੱਥੋਂ ਹੈ, ਇਹਦੇ ਬਾਰੇ ਕਿੱਥੋਂ ਆਈ ਆਤਮਾ? ਸਿੰਪਲ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਬੱਚੇ ਦੀ ਇਗਜ਼ਾਮਪਲ ਦਿੰਦਾ। ਇੱਕ ਵਾਰੀ ਇੱਕ ਬੱਚਾ ਗਲੀ ਦੇ ਵਿੱਚ ਸਟਰੀਟ ਦੇ ਵਿੱਚ ਜਾ ਰਿਹਾ ਸੀ, ਉਹਦੇ ਹੱਥ 'ਤੇ ਦੀਵਾ ਜਲਾਇਆ ਹੋਇਆ ਸੀਗਾ, ਲਾਈਟ ਨਿਕਲ ਰਹੀ ਸੀ, ਕਿਸੇ ਬੰਦੇ ਨੇ ਸ਼ਰਾਰਤ ਕਰਨ ਲੱਗੇ, ਇਹਨਾਂ ਨੂੰ ਪੁੱਛਿਆ ਬੇਟਾ ਗੱਲ ਸੁਣ, ਉਹ ਕਹਿੰਦਾ ਹਾਂਜੀ ਅੰਕਲ ਜੀ ਦੱਸੋ। ਕਹਿੰਦਾ ਪੁੱਤ ਜਿਹੜੀ ਤੇਰਾ ਦੀਵਾ ਜਲ ਰਿਹਾ ਇਹ ਲਾਈਟ ਕਿੱਥੋਂ ਆਈ ਹੈ? ਕਹਿੰਦਾ ਹੈ ਜੀ ਮੈਂ ਸੁਣੀ ਨਹੀਂ, ਸਮਝਿਆ ਨਹੀਂ ਗੱਲ। ਕਹਿੰਦਾ ਮੈਂ ਪੁੱਛਦਾ ਵੀ ਜਿਹੜੀ ਆ ਲਾਈਟ ਤੇਰੇ ਹੱਥ ਦੇ ਉੱਤੇ ਦੀਵੇ ਚੱਲ ਰਹੀ ਆ ਕਿੱਥੋਂ ਆਈ ਹੈ? ਉਹ ਚੁੱਪ ਕਰਕੇ ਤੁਰ ਗਿਆ, ਅਤੇ ਆਦਮੀ ਵੀ, ਉਹਨੇ ਸੋਚਿਆ ਵੀ ਇਹ ਸੋਚ ਕੇ ਦੱਸੂਗਾ, ਉਹ ਆਦਮੀ ਪਿੱਛੇ ਚਲਿਆ ਗਿਆ। ਇੰਨੇ ਨੂੰ ਨਿਆਣੇ ਦਾ ਆ ਗਿਆ ਘਰ, ਬੱਚੇ ਦਾ ਘਰ ਆ ਗਿਆ, ਜਦੋਂ ਘਰ ਕੋਲ ਆਇਆ ਅਤੇ ਉਹ ਕਹਿੰਦਾ ਅੰਕਲ ਜੀ ਮੈਂ ਤੁਹਾਡਾ ਸਵਾਲ ਨਹੀਂ ਸਮਝਿਆ, ਮੈਨੂੰ ਫੇਰ ਦੱਸੋ। ਉਹ ਕਹਿੰਦਾ ਬੇਟਾ ਮੈਂ ਪੁੱਛਦਾ ਵੀ ਜਿਹੜੇ ਤੇਰੇ ਹੱਥ ਦੇ ਉੱਤੇ ਦੀਵਾ ਰੱਖਿਆ ਇਹਦੇ ਵਿੱਚ ਜਿਹੜੀ ਲਾਈਟ ਹੈ, ਰੋਸ਼ਨੀ ਹੈ, ਇਹ ਕਿੱਥੋਂ ਆਈ ਹੈ? ਬੱਚਾ ਕਹਿੰਦਾ ਅੱਛਾ ਕਿੱਥੋਂ ਆਈ ਹੈ, ਤੁਸੀਂ ਇਹ ਪੁੱਛਦੇ ਹੋ ਕਿੱਥੋਂ ਆਈ ਹੈ? ਕਹਿੰਦਾ ਬੱਚੇ ਨੇ ਫੂਕ ਮਾਰਤੀ, ਲਾਈਟ ਬੁੱਝ ਗਈ। ਕਹਿੰਦਾ ਅੰਕਲ ਜੀ ਪਹਿਲਾਂ ਇਹ ਦੱਸੋ ਗਈ ਕਿੱਥੇ? ਕਹਿੰਦਾ ਗਈ ਕਿੱਥੇ? ਉਹ ਬੰਦਾ ਹੈਰਾਨ ਹੋ ਗਿਆ, ਬੱਚੇ ਨੂੰ ਇੰਨੀ ਨੌਲੇਜ, ਇੰਨਾ ਗਿਆਨ। ਕਹਿੰਦਾ ਜਿੱਥੋਂ ਇਹ ਆਈ ਸੀਗੀ ਨਾ ਉੱਥੇ ਹੀ ਚਲੀ ਗਈ। ਸੋ ਇਹਦਾ ਮਤਲਬ ਕਹਿੰਦਾ ਹੈ ਕਿ ਕਿੱਥੇ ਜਾਣਾ, ਕਿੱਥੋਂ ਆਉਣਾ, ਇਹ ਸਾਡਾ ਸਰੀਰ ਟੈਂਪਰੇਰੀ ਹੈ। ਜਿਸ ਤਰ੍ਹਾਂ ਅਸੀਂ ਆਪਾਂ ਕਹਿੰਦੇ ਹਾਂ ਨਾ ਵੀ ਟੈਂਪਰੇਰੀ, ਜਿਵੇਂ ਹੋਟਲ 'ਚ ਜਾਂਦੇ ਹਾਂ ਕੁਛ ਦਿਨਾਂ ਬਾਅਦ ਬਾਹਰ ਆ ਜਾਂਦੇ, ਇਸ ਤਰ੍ਹਾਂ ਸਾਡਾ ਟੈਂਪਰੇਰੀ ਹੈ, ਜਿਹੜੀ ਆਤਮਾ ਜਿੱਥੇ ਨਿਕਲ ਗਈ ਉਹਨੇ ਉੱਥੇ ਹੀ ਵਾਪਸ ਚਲੇ ਜਾਣਾ। ਇਸ ਕਰਕੇ ਆਤਮਾ ਦੀ ਪਹਿਚਾਣ ਕਰੋ। ਜਿਹੜੇ ਬੰਦੇ ਜਿਉਂਦੇ ਜੀ, ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ, ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਜਦੋਂ ਬੰਦੇ ਦਾ ਭੋਗ ਪੈ ਜਾਂਦਾ ਅਤੇ ਉੱਥੇ ਜ਼ਰੂਰ ਤੁੱਕ ਪੜੀ ਜਾਂਦੀ ਹੈ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਉਹ ਪੂਰਨ ਪਰਮਾਨੰਦ ਆਮ ਤੌਰ ਤੇ ਮਤਲਬ ਮੈਂ ਕ੍ਰਿਟੀਸਾਈਜ਼ ਨਹੀਂ ਕਰਦਾ, ਅਸੀਂ ਇਹ ਸੋਚਦੇ ਹਾਂ ਵੀ ਜਿਹੜਾ ਬੰਦਾ ਮਰ ਗਿਆ ਇਹ ਪਰਮਾਤਮਾ 'ਚ ਵਾਹਿਗੁਰੂ 'ਚ ਲੀਨ ਹੋਜੂਗਾ, ਨਹੀਂ। ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਤੇ ਜਗ ਡਰੇ, ਮੌਤ ਤੋਂ ਹਰੇਕ ਡਰਦਾ, ਕਹਿੰਦਾ ਹੀ ਆ ਮੌਤ ਆ ਜੇ, ਜਦੋਂ ਮੌਤ ਆਉਂਦੀ ਹੈ ਫਿਰ ਚੀਕਾਂ ਮਾਰਦੇ ਹਾਂ ਆਪਾਂ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮੈਨੂੰ ਤਾਂ ਖੁਸ਼ੀ ਚੜੀ ਵੀ ਆ, ਕਿਉਂ? ਕਿਉਂਕਿ ਮੈਂ ਜਿਉਂਦੇ ਜੀ ਆਤਮਾ ਦਾ ਆਤਮਾ ਨੂੰ ਸਮੇਟ ਕੇ ਪਰਮਾਤਮਾ ਨਾਲ ਮਿਲਾਪ ਕਰਤਾ, ਫੇਰ ਮੁੜ ਕੇ ਆ ਗਈ। ਮਰਨਾ ਤੇ ਜਿਉਂਦੇ ਜੀ ਮਰਨਾ ਦੋ ਡਿਫਰੈਂਟ ਚੀਜ਼ਾਂ ਨੇ। ਜਦੋਂ ਅਸੀਂ ਮਰ ਜਾਂਦੇ ਹਾਂ ਨਾ ਸਾਡਾ ਸਰੀਰ ਦੇ ਨਾਲ ਟੋਟਲੀ ਸੰਬੰਧ ਟੁੱਟ ਜਾਂਦਾ ਹੈ, ਪਰ ਜਦੋਂ ਅਸੀਂ ਮਿਹਨਤ ਕਰਦੇ ਹਾਂ ਰੂਹ ਨੂੰ ਤੀਸਰੇ ਸੈਂਟਰ ਤੇ ਲਿਜਾ ਕੇ ਉੱਪਰ ਤਰੱਕੀ ਕਰਨ ਜਾਂਦੇ ਹਾਂ, ਸੱਚਖੰਡ ਜਾਂਦੇ ਹਾਂ, ਜਦੋਂ ਚਾਹੀਏ ਅਸੀਂ ਵਾਪਸ ਇਸ ਸਰੀਰ ਦੇ ਵਿੱਚ ਆ ਜਾਂਦੇ ਹਾਂ। ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਵੇਂਗਾ। ਜਦੋਂ ਮਰ ਗਿਆ ਨਾ ਕੁਦਰਤੀ, ਫਿਰ ਤਾਂ ਸਤਨਾਮ ਹੈ, ਪਰ ਜੇ ਮਰਨ ਤੋਂ ਪਹਿਲਾਂ ਤੂੰ ਸਿੱਖ ਲਿਆ ਵੀ ਮਰਨਾ ਹੈ ਕੀ, ਮਿਹਨਤ ਕਰਕੇ ਆਪਣੀ ਅੰਦਰ ਲਿਆ ਤੀਸਰਾ ਥਰਡ ਆਈ ਸ਼ਿਵ ਨੇਤਰ ਖੋਲ ਲੇ, ਜਿਵੇਂ ਕਿ ਜੀਸਸ ਕ੍ਰਾਈਸਟ ਨੇ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੇ ਹੋਰ ਥਾਂ ਤੇ ਬੜਾ ਸਾਫ਼ ਕਿਹਾ, ਆਈ ਕੈਨ ਬੀ ਇਨ ਦਾ ਬੋਡੀ ਐਂਡ ਲੀਵ ਦਾ ਬੋਡੀ ਵੈਨ ਐਵਰ ਆਈ ਵਾਂਟ ਟੂ। ਕਹਿੰਦੇ ਮੈਂ ਆਤਮਾ ਨਾਲ, ਕਹਿੰਦੇ ਮੈਂ ਆਪਣੀ ਆਤਮਾ ਦੇ ਵਿੱਚ ਜਦੋਂ ਚਾਹੇ ਉਹ ਆਤਮਾ ਨੂੰ ਲਿਆ ਸਕਦਾ ਤੇ ਜਦੋਂ ਚਾਹੇ ਆਤਮਾ ਨੂੰ ਕੱਢ ਸਕਦਾ, ਵੈਨ ਐਵਰ ਆਈ ਵਾਂਟ ਟੂ। ਇਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ। ਸੇਂਟ ਪੌਲ ਨੇ ਕਿਹਾ ਸੀ ਆਈ ਡਾਈ ਡੇਲੀ। ਜਿਹੜੇ ਬੰਦੇ ਸਮਾਧੀ ਲਗਾਉਂਦੇ ਨੇ, ਸਮਾਧੀ ਲਗਾਉਂਦੇ ਨੇ, ਉਹ ਆਪਣੀ ਆਤਮਾ ਨੂੰ ਖਿੱਚ ਕੇ ਲੈ ਜਾਂਦੇ ਨੇ ਉੱਪਰ ਰੂਹਾਨੀ ਮੰਡਲਾਂ ਦੀ ਸੈਰ ਕਰਦੇ ਨੇ ਅਤੇ ਜਦੋਂ ਚਾਹੇ ਥੱਲੇ ਆ ਜਾਂਦੇ। ਇਸ ਕਰਕੇ ਉਹਨਾਂ ਨੂੰ ਸ਼ੌਕ ਹੁੰਦਾ ਜਦੋਂ ਮੌਤ ਆਊਗੀ, ਮੈਂ ਇਹਦਾ ਹੁਣ ਟੈਂਪਰਰੀ ਰੱਬ ਦੇ ਭਾਣੇ 'ਚ ਮੈਨੂੰ ਸਰੀਰ 'ਚ ਰਹਿਣਾ ਪਿਆ, ਪਰ ਉਹ ਚਾਹੁੰਦੇ ਨੇ ਕਿ ਮੇਰਾ ਅੰਤ ਹੋਵੇ ਤਾਂ ਕਿ ਮੈਂ ਵਾਪਸ ਜਾ ਕੇ ਪਰਮਾਤਮਾ ਨਾਲ ਮਿਲਾਪ ਕਰ ਸਕਾਂ। ਇਹ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਜਿਉਂਦੇ ਜੀ ਮਰਾਂਗੇ। ਆਹ ਜਿਹੜਾ ਸਾਡਾ ਸਰੀਰ ਬੈਠਾ, ਜਦੋਂ ਮੈਂ ਮਿਹਨਤ ਕਰਕੇ ਅਨਹਦ ਸ਼ਬਦ ਨੂੰ ਸੁਣੂੰਗਾ, ਅਨਹਦ ਬਾਣੀ ਨੂੰ ਸੁਣੂੰਗਾ, ਸਾਊਂਡ ਐਂਡ ਜਿਹੜਾ ਡਿਵਾਈਨ ਸੋਲ ਡਿਵਾਈਨ ਲਾਈਟ ਐਂਡ ਡਿਵਾਈਨ ਸੋਲ ਨੂੰ ਦੇਖੂੰਗਾ, ਉਦੋਂ ਮੈਂ ਜਿਉਂਦੇ ਜੀ ਮਰੂੰਗਾ। ਤੋਤੇ ਦੀ ਇਗਜ਼ਾਮਪਲ ਇੱਕ ਮੈਂ ਕਈ ਵਾਰੀ ਦਿੱਤੀ ਹੈ ਕਿ ਇੱਕ ਵਾਰ ਕਿਸੇ ਵਪਾਰੀ ਨੇ ਕੋਈ ਆਪਣਾ ਵਪਾਰ ਕਰਨ ਗਿਆ, ਜੰਗਲ 'ਚ ਨਿਕਲਿਆ, ਉਹਨੇ ਇੱਕ ਤੋਤਾ ਫੜ ਲਿਆ, ਤੋਤੇ ਉੱਥੇ ਬਹੁਤ ਸੀ, ਉਹਨੇ ਇੱਕ ਤੋਤਾ ਫੜ ਲਿਆ, ਘਰੇ ਲਿਆਇਆ, ਉਹਨੂੰ ਪਿੰਜਰੇ 'ਚ ਕਰਤਾ ਬੰਦ, ਚੂਰੀ ਵੀ ਪਾਇਆ ਕਰੇ, ਉਹਨੂੰ ਸਿਖਾਇਆ ਕਰੇ, ਪਿਆਰ ਕਰਿਆ ਕਰੇ, ਤੋਤਾ ਉੱਥੇ ਰਹਿਣਾ ਸਿੱਖ ਗਿਆ, ਪਰ ਤੋਤਾ ਪਿੰਜਰੇ 'ਚ ਬੰਦ ਸੀਗਾ। ਇੱਕ ਸਾਲ, ਦੂਸਰੇ ਸਾਲ ਸਮਝ ਲਓ, ਦੂਸਰੇ ਸਾਲ ਉਹ ਵਪਾਰੀ ਫਿਰ ਉੱਧਰ ਦੀ ਉਹਨੇ ਵਪਾਰ ਕਰਨ ਜਾਣਾ ਸੀ, ਉਹਨੇ ਤੋਤੇ ਨੂੰ ਪੁੱਛਿਆ ਵੀ ਤੂੰ, ਮੈਂ ਉਹ ਜੰਗਲ ਵਿੱਚ ਦੀ ਨਿਕਲੂੰਗਾ ਜਿੱਥੇ ਤੇਰੇ ਹੋਰ ਤੋਤੇ ਸੀਗੇ, ਦੋਸਤ ਸੀਗੇ, ਤੂੰ ਕੋਈ ਮੈਸੇਜ ਦੇਣਾ, ਕੋਈ ਦੇਣਾ ਮੈਸੇਜ? ਕਹਿੰਦਾ ਹਾਂ, ਤੁਸੀਂ ਐਂ ਕਰਿਓ, ਜੇ ਤੁਸੀਂ ਉਹ ਜੰਗਲ 'ਚ ਨਿਕਲੋਗੇ ਜੋ ਮੇਰੇ ਨਾਲ ਦੇ ਦੋ ਤੋਤੇ ਇਕੱਠੇ, ਉਹਨਾਂ ਨੂੰ ਕਹੀਓ ਵੀ ਮੈਂ ਇਹਦੇ ਨਾਲ, ਇਹ ਮੈਨੂੰ ਲੈ ਗਿਆ ਸੀਗਾ, ਮੈਂ ਬੜਾ ਖੁਸ਼ ਹਾਂ, ਇਹ ਮੈਨੂੰ ਚੂਰੀ ਦਿੰਦਾ, ਬਦਾਮ ਦਿੰਦਾ ਖਾਣ ਨੂੰ, ਹਾਂਜੀ ਹਿੰਦੀ ਵੀ ਸਿਖਾਤੀ, ਅੰਗਰੇਜ਼ੀ ਵੀ ਸਿਖਾਤੀ, ਪਰ ਮੈਂ ਪਿੰਜਰੇ 'ਚ ਬਹੁਤ ਖੁਸ਼ ਹਾਂ, ਮੈਂ ਪਿੰਜਰੇ 'ਚ ਬਹੁਤ ਖੁਸ਼ ਹਾਂ, ਮੈਂ ਪਿੰਜਰੇ 'ਚ ਬਹੁਤ ਖੁਸ਼ ਹਾਂ। ਮੈਂ ਤਿੰਨ ਵਾਰੀ ਤਾਂ ਰਿਪੀਟ ਕੀਤਾ ਕਿ ਉਹਨੇ ਇਹ ਸੁਨੇਹਾ ਦਿੱਤਾ ਕਿ ਉਹਨੂੰ ਇਹ ਸਾਰਾ ਕੁਝ ਦੱਸੋ ਵੀ ਮੈਨੂੰ ਆਹ ਖਾਣ ਨੂੰ ਮਿਲਦਾ, ਆਹ ਪੀਣ ਨੂੰ ਮਿਲਦਾ, ਪਰ ਹਾਂ ਮੈਂ ਪਿੰਜਰੇ 'ਚ ਹੀ, ਪਿੰਜਰੇ 'ਚ ਮੈਂ ਖੁਸ਼ ਹਾਂ। ਉਹ ਵਪਾਰੀ ਚਲਿਆ ਗਿਆ, ਵਪਾਰੀ ਜਦੋਂ ਚਲਿਆ ਉੱਥੇ ਜਾ ਕੇ ਉਹਨੇ ਸੁਨੇਹਾ ਦਿੱਤਾ, ਸੁਨੇਹਾ ਦੇ ਕੇ ਉਹਨਾਂ ਦਾ, ਉਹ ਕਹਿੰਦੇ ਤੁਸੀਂ ਵੀ ਕੋਈ ਸੁਨੇਹਾ 'ਚ ਦੇਣਾ ਕੋਈ ਆਪਣੇ ਤੋਤੇ ਨੂੰ, ਆਪਣੇ ਫਰੈਂਡ ਨੂੰ? ਉਹਨਾਂ 'ਚੋਂ ਇੱਕ ਬਜ਼ੁਰਗ ਸੀਗਾ, ਉਹ ਪਟੱਕਦੇ ਨੇ ਸੁਨੇਹਾ ਦੇਣ ਲੱਗੇ, ਥੱਲੇ ਡਿੱਗ ਪਿਆ ਦਰਖਤ ਤੋਂ। ਜਦੋਂ ਡਿੱਗਿਆ ਉਹਨੂੰ ਬੜਾ ਅਫਸੋਸ ਹੋਇਆ ਵੀ ਇਹ ਹੋ, ਮੈਨੂੰ ਕਾਹਦੇ ਲਈ ਸੁਨੇਹਾ ਦੇਣਾ ਸੀਗਾ, ਇਹ ਵਿਚਾਰੀ ਨੂੰ ਇੰਨਾ ਦੁੱਖ ਹੋਇਆ ਹੋਣਾ ਵੀ ਇਹ ਮਰ ਗਿਆ, ਮੈਨੂੰ ਤਾਂ ਬਹੁਤ ਪਾਪ ਲੱਗੂਗਾ। ਖੈਰ ਕੁਛ ਨਹੀਂ ਕਰ ਸਕਦਾ ਸੀ, ਉਹ ਵਾਪਸ ਆ ਗਿਆ, ਤੋਤੇ ਨੂੰ ਕਹਿੰਦਾ, ਤੋਤਾ ਪੁੱਛਦਾ ਕਿ ਸਰ ਜੀ ਤੁਸੀਂ ਮੇਰਾ ਕੋਈ ਸੁਨੇਹਾ ਦਿੱਤਾ ਸੀ? ਉਹਨਾਂ ਨੂੰ ਕਹਿੰਦਾ ਹਾਂ ਯਾਰ, ਤੇਰਾ ਸੁਨੇਹਾ ਦਿੱਤਾ ਸੀਗਾ, ਜਿਵੇਂ ਤੈਨੇ ਕਿਹਾ ਸੀ ਮੈਨੂੰ ਚੂਰੀ ਖਾਣ ਨੂੰ ਮਿਲਦੀ ਹੈ, ਬਦਾਮ ਮਿਲਦੇ ਨੇ ਅਤੇ ਹਿੰਦੀ ਪੰਜਾਬੀ ਅੰਗਰੇਜ਼ੀ ਵੀ ਸਿੱਖ ਗਿਆ, ਪਰ ਮੈਂ ਰਹਿਣਾ ਪਿੰਜਰੇ 'ਚ ਬਹੁਤ ਖੁਸ਼ ਹਾਂ। ਕਹਿੰਦਾ ਫਿਰ ਉਹਨਾਂ ਨੇ ਸੁਨੇਹਾ ਦਿੱਤਾ? ਕਹਿੰਦਾ ਜਦੋਂ ਮੈਂ ਕਿਹਾ ਕੋਈ ਸੁਨੇਹਾ ਦੇ ਦਿਓ, ਕਹਿੰਦਾ ਇੱਕ ਬਜ਼ੁਰਗ ਸੀਗਾ ਤੁਹਾਡਾ, ਬਜ਼ੁਰਗ ਜਿਹਾ ਤੋਤਾ, ਉਹ ਦਰਖਤ ਤੋਂ ਪਟੱਕ ਦੇ ਥੱਲੇ ਡਿੱਗ ਕੇ ਮਰ ਗਿਆ। ਕਹਿੰਦਾ ਮੈਨੂੰ ਬਹੁਤ ਅਫਸੋਸ ਹੋਇਆ। ਕਹਿੰਦਾ ਹੈ ਮਰ ਗਿਆ ਉਹ ਤੋਤਾ? ਗੱਲ ਸੁਣ ਕੇ ਪਿੰਜਰੇ 'ਚ ਹੀ ਡਿੱਗ ਪਿਆ। ਜਦੋਂ ਤੋਤਾ ਡਿੱਗਿਆ ਤੇ ਉਹ ਬੰਦੇ ਨੇ ਸੋਚਿਆ ਤੋਤਾ ਮਰ ਗਿਆ, ਉਹਨੇ ਪਿੰਜਰਾ ਖੋਲਤਾ ਵੀ ਮੈਂ ਤਾਂ ਇਹਨੂੰ ਵੀ ਮਾਰਤਾ। ਜਦੋਂ ਉਹਨੇ ਪਿੰਜਰਾ ਖੋਲਿਆ ਤੋਤਾ ਉੱਡ ਗਿਆ, ਉੱਡ ਗਿਆ। ਉਹ ਕਹਿੰਦਾ ਅੱਛਾ ਜਿਉਂਦਾ ਸੀਗਾ? ਕਹਿੰਦਾ ਹਾਂ, ਇਹੀ ਤਾਂ ਮੈਨੂੰ ਬਜ਼ੁਰਗ ਜਿਹੜਾ ਤੋਤਾ ਸੀ ਉਹਨੇ ਸੁਨੇਹਾ ਦਿੱਤਾ ਸੀ ਵੀ ਜੇ ਤੂੰ ਆਪਣੀ ਪਿੰਜਰੇ 'ਚੋਂ, ਜੇਲ੍ਹ 'ਚੋਂ, ਸਰੀਰ 'ਚੋਂ ਆਜ਼ਾਦ ਹੋਣਾ ਤਾਂ ਤੈਨੂੰ ਮਰਨਾ ਪਊਗਾ। ਮੈਂ ਮਰ ਗਿਆ ਪਰ ਮਰਿਆ ਨਹੀਂ ਸੀ ਮੈਂ। ਇਸੇ ਤਰ੍ਹਾਂ ਜਿਉਂਦੇ ਜੀ ਜਿਹੜਾ ਮਰਨ ਦੀ ਇਗਜ਼ਾਮਪਲ ਇਹ ਹੈ ਕਿ ਜਦੋਂ ਅਸੀਂ ਦਿਨ ਰਾਤ ਪਾਠ ਕਰਦੇ ਹਾਂ, ਮਿਹਨਤ ਕਰਦੇ ਹਾਂ, ਤਾਂ ਅਸੀਂ ਜਿਹੜੀ ਇਹ ਥਰਡ ਆਈ ਸੀ ਖੋਲ ਲੈਣਾ, ਜਿਵੇਂ ਜੀਸਸ ਕ੍ਰਾਈਸਟ ਨੂੰ ਮੈਂ ਹੁਣੀ ਦੱਸਿਆ, ਇਫ ਦਾ ਆਈ ਬੀ ਸਿੰਗਲ, ਉਹ ਇੰਨਾ ਨੂਰ ਭਰ ਜੂਗਾ ਸਾਡਾ ਅਤੇ ਉਹਦੇ ਨਾਲ ਤੁਸੀਂ ਫਿਰ ਉੱਪਰਲੀਆਂ ਗੱਲਾਂ ਕਰੋਗੇ, ਫਿਰ ਤੁਹਾਨੂੰ ਦੁਨੀਆਂ ਦੀ ਹਕੀਕਤ ਸਮਝ ਆ ਜਾਊਗੀ। ਤੇ ਨਹੀਂ ਤਾਂ ਦੋ ਜਦੋਂ ਸਮਝ ਆ ਗਈ ਉਹ ਡਿਫਰੈਂਟ ਬੰਦਾ ਹੋ ਜਾਂਦਾ, ਜਿਹਨੂੰ ਸਮਝ ਨਹੀਂ ਆਈ ਉਹ ਡਿਫਰੈਂਟ ਬੰਦਾ ਹੋ ਜਾਂਦਾ। ਜਿਸ ਤਰ੍ਹਾਂ ਕਿਹਾ ਜਾਂਦਾ ਇਸ ਰਾਹ ਕੇ ਬੀਚ ਮੇਂ ਕਿਆ ਕਿਆ ਤਮਾਸ਼ੇ ਹੋ ਰਹੇ, ਇਸ ਸਰਾਂ ਜਿਹੜਾ ਆਪਾਂ ਹੋਟਲ ਕਹਿ ਲਓ ਸਰਾਂ ਕਹਿ ਲਓ, ਇਸ ਸਰਾਂ ਕੇ ਬੀਚ ਮੇਂ ਕਿਆ ਕਿਆ ਤਮਾਸ਼ਾ ਹੋ ਰਹਾ, ਕੋਈ ਸਮੇਟੇ ਬਿਸਤਰਾ ਕੋਈ ਟਾਂਗ ਪਸਾਰੇ ਸੋ ਰਹਾ। ਕਿ ਜਦੋਂ ਆਪਾਂ ਹੋਟਲ 'ਚ ਆਉਂਦੇ ਹਾਂ ਚੈੱਕ ਆਊਟ, ਚੈੱਕ ਇਨ ਅਤੇ ਚੈੱਕ ਆਊਟ, ਜਦੋਂ ਅਸੀਂ ਚੈੱਕ ਇਨ ਕਰਦੇ ਹਾਂ ਅਤੇ ਅਸੀਂ ਛਾਲਾਂ ਮਾਰ ਕੇ ਬਿਸਤਰੇ ਉਹ ਮਾਰਦੇ ਹਾਂ, ਛਾਲ ਵੀ ਬੜਾ ਵਧੀਆ ਤਾਂ ਲਾ ਵੀ ਹੁਣ ਆਪਣਾ ਕਮਰਾ ਕੌਫੀ ਪੀ ਅਤੇ ਹੋਰ ਪੀ, ਤੌਲੀਏ ਵੀ ਗੰਦੇ ਕਰਦੇ ਹਾਂ, ਬੂਟ ਵੀ ਕਰਦੇ ਹਾਂ। ਦੂਜੇ ਤੀਜੇ ਦਿਨ ਜਦੋਂ ਚੈੱਕ ਆਊਟ ਹੋਣਾ ਹੁੰਦਾ ਅਤੇ ਕਈ ਤਾਂ ਫਟਾਫਟ ਸਵੇਰੇ ਤਿਆਰੀ ਕਰਦੇ ਨੇ, ਬਿੱਲ ਵੀ ਪੇ ਕਰ ਦਈਏ, ਆਪਣੇ ਕੱਪੜੇ ਵੀ ਟੈਚੀ 'ਚ ਪਾ ਲਈਏ, ਟੁੱਥਬਰੱਸ਼ ਵੀ ਚੱਕ ਲਈਏ, ਹੋਰ ਵੀ ਚੱਕ ਲਈਏ। ਕਈ ਮੇਰੇ ਵਰਗਾ ਭੈੜਾ ਜਿਹਾ ਬੰਦਾ ਹੁੰਦਾ ਉਹ ਆਰਾਮ ਨਾਲ ਸੁੱਤਾ ਪਿਆ ਹੁੰਦਾ, ਫਿਰ ਆ ਕੇ ਬੰਦੇ ਹੋਟਲ ਵਾਲੇ ਕਹਿੰਦੇ ਨੇ ਭਾਈ ਸਾਹਿਬ ਹੋਰ ਕਮਰਾ ਖਾਲੀ ਕਰੋਗੇ ਕਿ ਅਗਲੇ ਦਿਨ ਦਾ ਕਿਰਾਇਆ ਦੇਣਾ, ਫਿਰ ਭੱਜ ਭੱਜ ਕੇ ਟੁੱਟ ਕੇ ਬਹਿੰਦੇ ਹਾਂ। ਸੋ ਉਹੀ ਸਾਡੀ ਹਾਲਤ ਹੈ ਕਿ ਸਾਨੂੰ ਆਪਣੀ ਲਾਈਫ ਦੇ ਬਾਰੇ ਸਮਝਣਾ ਚਾਹੀਦਾ ਵੀ ਅਸੀਂ ਇਹਨੂੰ ਇੱਕ ਦਿਨ ਛੱਡਣਾ, ਇੱਕ ਦਿਨ ਮਰਨਾ। ਸੋ ਇਸ ਕਰਕੇ ਕੋਈ ਵਧੀਆ ਕੰਮ ਕਰਕੇ ਜਾਈਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਇੰਨਾ ਵਧੀਆ ਜਨਮ ਹੈ ਜੇ ਅਸੀਂ ਇਹਦਾ ਫਾਇਦਾ ਲੈ ਲਈਏ। ਜੇ ਨਹੀਂ ਫਾਇਦਾ ਤਾਂ ਧੀਆਂ ਜੰਮ ਲਏ, ਪੁੱਤਰ ਜੰਮ ਲਏ, ਘਰ ਵਾਲੀ ਨਾਲ ਵਿਆਹ ਕਰਾ ਲਿਆ, ਆਪਾਂ ਐਨਵਰਸਰੀਆਂ ਮਨਾਉਂਦੇ ਫਿਰਦੇ ਹਾਂ, ਸਾਡੇ ਵੀ ਨਿਆਣੇ ਮਨਾ ਕੇ ਆਏ ਨੇ ਐਨਵਰਸਰੀ ਕੱਲ੍ਹ। ਸੋ ਇਹ ਗੱਲਾਂ ਠੀਕ ਹੈ, ਵਧੀਆ ਨੇ, ਲਾਈਫ ਨੂੰ ਇੰਜੋਏ ਕਰੋ, ਪਰ ਅਲਟੀਮੇਟ ਟਾਰਗੇਟ ਨੂੰ ਵੀ ਯਾਦ ਰੱਖੋ। ਕਿਉਂਕਿ ਜਿਹੜੀ ਮੌਤ ਹੈ ਨਾ ਉਹ ਤਿੰਨ ਪ੍ਰਕਾਰ ਦੀ ਹੈ, ਵੈਸੇ ਤਾਂ ਚਾਰ ਪ੍ਰਕਾਰ ਦੀ ਹੈ। ਕ੍ਰਿਸ਼ਨ ਜੀ ਗੀਤਾ ਦੇ ਵਿੱਚ ਤਿੰਨ ਪ੍ਰਕਾਰ ਦੀ ਮੌਤ ਕਹਿੰਦੇ ਨੇ। ਇੱਕ ਤਾਂ ਉਹ ਲੋਕ ਨੇ ਜਿਹੜੇ ਤਮੋਗੁਣੀ, ਜਿਨ੍ਹਾਂ ਨੇ ਖਾ ਲਿਆ, ਪੁੱਠੇ ਸਿੱਧੇ ਕੰਮ ਕਰਦੇ ਨੇ, ਲੋਕਾਂ ਨੂੰ ਨਫ਼ਰਤ ਕਰਦੇ ਨੇ, ਕਿਸੇ ਦਾ ਖੂਨ ਕਰਤਾ, ਹਾਂਜੀ ਬਸ ਪੁੱਛੋ ਨਾ ਕਿ 21ਵੀਂ ਸਦੀ ਦੇ ਜਿੰਨੇ ਵੀ ਭੈੜੇ ਸਕੁੱਟੇ ਕਰਮ ਕਰਦੇ ਨੇ ਅਜਿਹੇ ਲੋਕ ਹੁੰਦੇ ਨੇ। ਅਤੇ ਉਹ ਜਦੋਂ ਮਰਦੇ ਨੇ ਨਾ ਉਹਨਾਂ ਦੀ ਮੌਤ ਬੜੀ ਡਰਾਉਣੀ ਹੁੰਦੀ ਹੈ। ਮਾਰਨਾ ਤਾਂ ਉਹ ਇੱਕ ਮਿੰਟ ਲਾਉਂਦੇ, ਚਾਰ ਬੰਦਿਆਂ ਦੀ ਗਰਦਨ ਵੱਢ ਦਿਓ, ਛੇ ਦੀ ਵੱਢ ਦਿਓ, ਉਹਦੀ ਕਰ ਦਿਓ, ਦਰਜ ਦੀ ਵੱਢ ਦਿਓ, ਉਹਦੀ ਕਰ ਦਿਓ। ਪਰ ਜਦੋਂ ਉਹਨਾਂ ਦੀ ਆਪਦੀ ਮੌਤ ਆਉਂਦੀ ਹੈ ਨਾ ਉਹ ਬਹੁਤ ਭੈੜੀ ਹੁੰਦੀ ਹੈ। ਸਹਿਜੋ ਬਾਈ ਨੇ ਅਜਿਹੇ ਲੋਕਾਂ ਦੀ, ਜਿਹੜੇ ਪੁੱਠੇ ਸਿੱਧੇ ਹਰ ਵਕਤ ਕੰਮ ਕਰਦੇ ਨੇ, ਸਹਿਜੋ ਬਾਈ ਕਹਿੰਦੇ ਨੇ, ਸਹਿਜੋ ਬਾਈ ਦੇ ਚਰਨਦਾਸ ਜੀ ਗੁਰੂ ਸੀ, ਸਹਿਜੋ ਬਾਈ ਬਹੁਤ ਪਹੁੰਚੀ ਸੰਤ ਹੋਈ ਹੈ, ਉਹ ਕਹਿੰਦੇ ਨੇ ਸਹਿਜੋ ਮ੍ਰਿਤੂ ਕੇ ਸਮੇਂ, ਮੌਤ ਦੇ ਸਮੇਂ, ਸਹਿਜੋ ਮ੍ਰਿਤੂ ਕੇ ਸਮੇਂ ਪੀੜਾ ਹੋਤ ਅਪਾਰ, ਬਹੁਤ ਜ਼ਿਆਦਾ ਪੀੜ ਹੁੰਦੀ ਹੈ। ਕਹੇ ਜੀ ਲੱਖ ਕਰੋੜ ਬਿੱਛੂ ਡੰਗ ਮਾਰੇ ਤੇ ਇੱਕ ਵਾਰ, ਇੱਕ ਬਿੱਛੂ ਵੀ ਡੰਗ ਮਾਰ ਜਿਹੜਾ ਚੀਕਾਂ ਨਿਕਲ ਜਾਂਦੀਆਂ। ਅਤੇ ਜਦੋਂ ਮੌਤ ਹੁੰਦੀ ਹੈ ਉਹ ਇੰਨੀ ਡਰਾਉਣੀ ਹੁੰਦੀ ਹੈ ਉਹਨਾਂ ਲੋਕਾਂ ਦੀ, ਜਿਵੇਂ ਹਜ਼ਾਰ ਲੱਖ ਕਰੋੜ ਬਿੱਛੂ ਇੱਕੋ ਟਾਈਮ 'ਤੇ ਡੰਗ ਮਾਰਨ। ਅਤੇ ਉਹਨਾਂ ਦੀ ਨਿਸ਼ਾਨੀ ਕੀ ਹੈ ਮੌਤ ਦੀ, ਜਿਹੇ ਲੋਕਾਂ ਦੀ ਜਦੋਂ ਮਰਦੇ ਨੇ ਨਾ ਉਹਨਾਂ ਦੀ ਜਿਹੜੀ ਰੂਹ ਹੈ, ਆਤਮਾ ਹੈ, ਉਹ ਜਿਹੜੀ ਪਿਸ਼ਾਬ ਕਰਨ ਵਾਲੀ ਨਾਲੀ ਹੁੰਦੀ ਹੈ ਨਾ ਆਪਣੀ ਲੇਡੀਜ਼ ਦੀ ਜਾਂ ਮੈਂ ਬੰਦਿਆਂ ਦੀ, ਉੱਥੋਂ ਨਿਕਲਦੀ ਹੈ। ਅਤੇ ਉਹਦੀ ਨਿਸ਼ਾਨੀ ਹੈ, ਤੁਸੀਂ ਦੇਖ ਲਓ ਜਿਹੜੇ ਬੰਦੇ ਮਾੜੇ ਹੁੰਦੇ ਨੇ ਉੱਥੇ ਫਿਰ ਜਿਹੜਾ ਬੀਰਜ ਹੁੰਦਾ ਨਾ ਸਾਡਾ, ਉਹ ਇੱਕ ਦੋ ਡਰੋਪ ਸਾਡੀ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਹੁੰਦੇ ਨੇ, ਜਾਂ ਸਾਡਾ ਥੋੜ੍ਹਾ ਜਿਹਾ ਪਿਸ਼ਾਬ ਨਿਕਲ ਜਾਂਦਾ, ਉਹਦੀ ਨਿਸ਼ਾਨੀ ਹੈ ਵੀ ਇਹ ਭੈੜਾ ਆਦਮੀ ਸੀਗਾ। ਵੈਸੇ ਤਾਂ ਭੈੜੇ ਆਦਮੀ ਤਾਂ ਵੈਸੇ ਹੀ ਪਤਾ ਹੁੰਦਾ, ਪਰ ਉਹਦੀ ਜਿਹੜੀ ਆਤਮਾ ਹੈ ਨਾ ਉਹ ਉੱਥੋਂ ਨਿਕਲਦੀ ਹੈ। ਅਤੇ ਦੇਖ ਲਓ ਜਿਹੜੇ ਬੰਦੇ ਕਾਮ ਦੇ ਮਗਰ ਭੱਜੇ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਹੋਊਗਾ। ਇੱਕ ਵਾਰੀ ਇੱਕ ਭਰਤ ਮੁਨੀ ਹੋਏ ਨੇ ਹਿਸਟਰੀ ਦੇ ਵਿੱਚ, ਭਰਤ ਮੁਨੀ ਨੇ ਬਹੁਤ ਤਪੱਸਿਆ ਕੀਤੀ, ਬਹੁਤ ਤਪੱਸਿਆ ਕੀਤੀ, ਬਹੁਤ ਤਪੱਸਿਆ ਕੀਤੀ। ਜਦੋਂ ਅਖੀਰ 'ਚ ਕਹਿੰਦੇ ਉਹਦਾ ਅੰਤ ਵੇਲਾ ਆਇਆ ਨਾ ਮਰਨ ਲੱਗਿਆ, ਅਤੇ ਕੁਦਰਤੀ ਉਸ ਬਾਗ ਦੇ ਵਿੱਚ ਇੱਕ ਬਿਊਟੀਫੁਲ ਲੇਡੀ ਆ ਗਈ। ਜਦੋਂ ਉਹਨੇ ਅੱਖ 'ਚ ਪੱਟ ਕੇ ਦੇਖੀ ਸੁੰਦਰ ਲੇਡੀ ਹੈ, ਕਿਉਂਕਿ ਸਾਰੀ ਜ਼ਿੰਦਗੀ ਉਹਨੇ ਤਪੱਸਿਆ ਕੀਤੀ ਸੀ, ਉਹਦਾ ਮੋਹ ਭੰਗ ਹੋ ਗਿਆ, ਉਹਨੂੰ ਕਾਮ ਦਾ ਭੂਤ ਸਵਾਰ ਹੋ ਗਿਆ ਜਨਾਨੀ ਦੇ। ਜਦੋਂ ਕਾਮ ਦਾ ਭੂਤ ਸਵਾਰ ਹੋਇਆ ਜਨਾਨੀ ਨਾਲ, ਉਹ ਗਲਤ ਕਰਨ ਦੀ ਕੋਸ਼ਿਸ਼ ਕੀਤੀ, ਇੰਨੇ ਨੂੰ ਡੈਥ ਹੋ ਗਈ। ਕਹਿੰਦੇ ਨੇ ਡੈਥ ਤੋਂ ਬਾਅਦ ਉਹ ਹਿਰਨ ਦੀ ਜੂਨ 'ਚ ਪਿਆ। ਇਸੇ ਤਰ੍ਹਾਂ ਹੀ ਕਹਿੰਦੇ ਨੇ ਬੰਦੇ ਅਜੇ ਪੁੱਠੇ ਸਿੱਧੇ ਕੰਮ ਕਰਦੇ, ਪਸ਼ੂਆਂ ਦੀ ਜੂਨੀ 'ਚ ਪੈਂਦੇ ਨੇ। ਸੋ ਉਹ ਕਹਿੰਦੇ ਜਦੋਂ ਹਿਰਨ ਦੀ ਜੂਨੀ 'ਚ ਪਿਆ, ਅਤੇ ਹਿਰਨ ਦੇ ਬਾਰੇ ਮੈਂ ਥੋੜ੍ਹਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਿਰਨ ਦੇ ਵਿੱਚ ਕਸਤੂਰੀ ਹੁੰਦੀ ਹੈ, ਸਾਰੇ ਹਿਰਨਾਂ 'ਚ ਨਹੀਂ ਹੁੰਦੀ, ਕੁਛ ਹਿਰਨਾਂ ਵਿੱਚ ਕਸਤੂਰੀ ਹੁੰਦੀ ਹੈ, ਉਹ ਕਸਤੂਰੀ ਖੁਸ਼ਬੂ ਹੁੰਦੀ ਹੈ ਉਹ 'ਚ। ਉਹਦੇ ਵਿੱਚ ਫਿਰ ਜਿੰਨੀਆਂ ਵੀ ਹਿਰਨੀਆਂ ਹੁੰਦੀਆਂ, ਫੀਮੇਲ ਹੁੰਦੀਆਂ ਨੇ, ਉਹ ਖੁਸ਼ਬੂ ਨੂੰ ਦੇਖ ਕੇ ਨਾ ਉਹਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਨੇ, ਅਤੇ ਉਹ ਫਿਰ ਜਿਹੜਾ ਕਸਤੂਰੀ ਜਿਹਦੇ ਵਿੱਚ ਹਿਰਨ 'ਚ ਹੁੰਦੀ ਹੈ ਉਹ ਸਾਰਿਆਂ ਨਾਲ ਉਹ ਸੈਕਸ ਕਰਦਾ। ਕਿਉਂਕਿ ਉਹਨੇ ਇੱਕ ਵਾਰੀ ਉਹ ਜਿਹੜੇ ਭਰਤ ਮੁਨੀ ਜੀ ਸੀਗੇ ਖਿਆਲ ਆ ਗਿਆ ਸੀ, ਕਹਿੰਦੇ ਉਹਨੂੰ ਵੀ ਕਸਤੂਰੀ ਹਿਰਨ ਦੀ ਜਨਮ ਮਿਲਿਆ। ਜਦੋਂ ਗੁਰੂ ਨੂੰ ਪਤਾ ਲੱਗਿਆ ਵੀ ਉਹਨੇ ਤਾਂ ਇੰਨੀ ਭਗਤੀ ਕੀਤੀ ਉਹਨੂੰ ਹਿਰਨ ਦਾ, ਫਿਰ ਉਹਨੇ ਹਿਰਨ ਨੂੰ ਲੱਭ ਕੇ ਉਹਦੇ ਕੰਨਾਂ 'ਚ ਮੰਤਰ ਪੜਿਆ, ਅਤੇ ਉਹਦੀ ਉੱਥੋਂ ਮੁਕਤੀ ਕਰਾ ਕੇ ਮੁੜ ਕੇ ਉਹਨੂੰ ਬੱਚੇ ਦਾ ਜਨਮ ਮਿਲਿਆ। ਅਤੇ ਜਦੋਂ ਬੱਚੇ ਦਾ ਜਨਮ ਮਿਲਿਆ, ਜਦੋਂ ਉਹਨੂੰ ਹੋਸ਼ ਆਈ ਨਾ, ਉਹਨੇ ਅੱਖਾਂ ਬੰਦ ਕਰ ਲਈਆਂ, ਅਤੇ ਫਿਰ ਉਹਨੇ ਗੁਰੂ ਨੇ ਕਿਹਾ ਵੀ ਤੂੰ ਅੱਖਾਂ ਦਾ ਖੋਲ, ਉਹਨੇ ਅੱਖਾਂ ਨਹੀਂ ਖੋਲੀਆਂ। ਸੋ ਉਸ ਵੇਲੇ ਉਹਨੇ ਇੱਕ ਭਰਤ ਮੁਨੀ ਨੇ ਸ਼ਬਦ ਕਹੇ, ਏਕ ਮੋਹ ਕੇ ਕਾਰਨੇ ਭਰਤ ਧਰੀ ਦੂਈ ਦੇ, ਕਿ ਇੱਕ ਵਾਰੀ ਮੈਨੂੰ ਮੋਹ ਭਰਤ ਮੁਨੀ ਕਹਿੰਦਾ ਇੱਕ ਵਾਰੀ ਮੈਨੂੰ ਮੋਹ ਹੋ ਗਿਆ ਸੀ ਕਿਸੇ ਨਾਲ ਲੇਡੀ ਨਾਲ, ਕਹਿੰਦਾ ਉਸ ਕਰਕੇ ਮੈਨੂੰ ਦੂਸਰੀ ਵਾਰ ਜਨਮ ਲੈਣਾ ਪਿਆ। ਏਕ ਮੋਹ ਕੇ ਕਾਰਨੇ ਭਰਤ ਧਰੀ ਦੁਈ ਦੇਹ, ਸੋ ਨਰ ਕੈਸੇ ਛੂਟ ਹੀ ਜਾ ਕਾ ਮੋਹ ਸਨੇਹ। ਜਿਹੜੇ ਬੰਦੇ ਹਰੇਕ ਦੇ ਲਾਲਾਂ ਲੜਕਾਈ ਜਾਂਦੇ ਨੇ ਪਿੱਛੇ ਅੱਗੇ ਗਲਤ ਕੰਮ ਕਰਨ ਲਈ, ਉਹਨਾਂ ਦਾ ਫਿਰ ਕੀ ਬਣੂਗਾ? ਇਹ ਜਿਹੜੀਆਂ ਮੌਤ ਹੈ ਨਾ, ਮੌਤ ਤਾਂ ਅਵਸ਼ ਹੈ, ਚਲਾਕੀਆਂ ਜਿੰਨੀਆਂ ਮਰਜ਼ੀ ਕਰ ਲਓ, ਸਮਾਂ ਬਿਲਕੁਲ ਫਿਕਸ ਹੈ, ਜਦੋਂ ਹੋਣਾ ਉਦੋਂ ਹੋਣਾ ਹੀ ਹੋਣਾ। ਚਲਾਕੀਆਂ ਨਾਲ ਆਪਾਂ ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਅਸੀਂ ਮੌਤ ਨੂੰ ਹਰਾ ਦਿਆਂਗੇ ਜਾਂ ਕੋਈ ਮੌਤ ਨੂੰ ਚੇਂਜ ਕਰ ਸਕਦੇ ਹਾਂ। ਮੌਤ ਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੈ, ਚਲਾਕੀ ਜਿੰਨੀ ਮਰਜ਼ੀ ਕਰ ਲਓ, ਪਰਮਾਤਮਾ ਨੂੰ ਸਾਡੀ ਚਲਾਕੀ ਤਾਂ ਨਹੀਂ ਪਤਾ, ਸਾਡਾ ਅੰਤਰਜਾਮੀ ਅੰਦਰ ਅੰਦਰ ਬੈਠਾ। ਇੱਕ ਵਾਰੀ ਕੋਈ ਭਾਈ ਸਾਹਿਬ ਵਪਾਰੀ ਸੀਗੇ, ਚਲਾਕੀ ਚਲਾਕ ਸੀਗੇ, ਜਿਹੜਾ ਜ਼ਿਆਦਾ ਆਪਣੇ ਆਪ ਨੂੰ ਸਮਝਦੇ, ਉੱਪਰੋਂ ਮਿੱਠੇ ਜੀ ਵਿੱਚੋਂ ਚਲਾਕ ਸੀ, ਹਾਂਜੀ। ਉਹਨਾਂ ਨੂੰ ਕਹਿੰਦੇ ਇੱਕ ਵਾਰੀ ਮੈਂ ਬਣਾਈ ਦੀ ਗੱਲ ਹੀ ਆ, ਤੁਸੀਂ ਐਂ ਨਾ ਸੋਚੋ ਸੱਚੀ ਹੋਊਗੀ, ਮੈਂ ਤਾਂ ਬਣਾ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇੱਕ ਵਾਰੀ ਉਹ ਜਮਦੂਤ ਆ ਗਿਆ ਮੌਤ ਦਾ, ਉਹ ਬੈਠੇ ਸੀ ਭਾਈ ਸਾਹਿਬ, ਅਤੇ ਕਹਿੰਦੇ ਜਮਦੂਤ ਨੇ ਉਹਦੇ ਦਰਵਾਜ਼ਾ ਉਹਨੇ ਦੇਖਿਆ ਖੁੱਲ੍ਹ ਗਿਆ, ਆ ਕੇ ਸਾਹਮਣੇ ਖੜਾ ਹੋ ਗਿਆ 11-12 ਫੁੱਟ ਦਾ। ਕਹਿੰਦੇ ਚਲੋ ਜੀ ਸੇਠ ਸਾਹਿਬ ਆ ਗਿਆ ਬੁਲਾਵਾ, 15 ਮਿੰਟ ਨੇ ਤੁਹਾਨੂੰ ਲੈ ਕੇ ਜਾਣਾ ਮੈਂ। ਉਹ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਮੌਤ ਦਾ ਫਰਿਸ਼ਤਾ, ਤੈਨੂੰ ਦਿਸਦਾ ਨਹੀਂ? ਉਹ ਕਹਿੰਦਾ ਹਾਂਜੀ। ਕਹਿੰਦਾ 15 ਮਿੰਟ? ਕਹਿੰਦਾ ਮਹਾਰਾਜ ਜੀ ਮੇਰੀ ਤਾਂ ਹਲੇ 40-45 ਸਾਲ ਦੀ ਉਮਰ ਹੋਈ ਹੈ, ਤੁਸੀਂ ਕਹਿੰਦੇ 15 ਮਿੰਟ 'ਚ ਲੈ ਜਾਂਦੇ, ਥੋੜ੍ਹਾ ਜਿਹਾ ਮੈਨੂੰ ਸਮਾਂ ਦਿਓ। ਉਹ ਕਹਿੰਦਾ ਸਮਾਂ ਨਹੀਂ ਮਿਲ ਸਕਦਾ, ਇਹ ਤਾਂ 15 ਮਿੰਟ ਆ, 16 ਮਿੰਟ ਨਹੀਂ ਹੁੰਦੇ ਨਾ, 15 ਮਿੰਟ ਕੱਢ ਕੇ ਲੈਣਾ ਜ਼ਬਰਦਸਤੀ। ਉਹ ਕਹਿੰਦਾ ਫਿਰ ਬੰਦਾ ਚਲਾਕ ਸੀ? ਉਹ ਕਹਿੰਦਾ ਕੋਈ ਨਹੀਂ ਮਹਾਰਾਜ, ਕੋਈ ਨਹੀਂ, 15 ਮਿੰਟ ਤਾਂ ਪਏ ਨੇ ਨਾ ਹਾਲੇ, ਤੁਸੀਂ ਦੇਖੋ ਐਡੀ ਦੂਰੋਂ ਚੱਲ ਕੇ ਆਏ ਹੋ ਉੱਪਰੋਂ ਅਸਮਾਨਾਂ 'ਚੋਂ, ਮੈਂ ਤੁਹਾਡੀ ਥੋੜ੍ਹੀ ਮੋਟੀ ਦਾ ਸੇਵਾ ਕਰਾਂ, ਤੁਸੀਂ ਘਰੇ ਆਏ ਹੋ। ਉਹ ਜਮਦੂਤ ਹੈਰਾਨ ਵੀ ਜਿਹਦੇ ਜਿਹਨੂੰ ਵੀ ਮੈਂ ਲੈਣ ਜਾਂਦਾ ਚੱਕਣ ਜਾਂਦਾ, ਲੋਕ ਚੀਕਾਂ ਮਾਰਦੇ, ਮੈਂ ਜ਼ਬਰਦਸਤੀ ਚੱਕ ਕੇ ਜਾਂਦਾ, ਇਹ ਮੇਰੀ ਇੱਜ਼ਤ ਮਾਨ ਕਰਦਾ। ਉਹ ਕਹਿੰਦਾ ਆ ਸੋਫੇ 'ਤੇ ਬੈਠੋ ਸਰ, ਉਹਨੂੰ ਸੋਫੇ 'ਤੇ ਬਿਠਾ ਤਾ। ਕਹਿੰਦਾ ਚਾਹ ਵੀ ਪੀਓ ਤੁਸੀਂ। ਉਹ ਸੋਚਦਾ ਵੀ ਯਾਰ ਚਾਹ ਮੈਂ ਉੱਪਰਲੀ ਪੀਤੀ ਆ, ਕਹਿੰਦੇ ਦੁਨੀਆਂ ਦੀ ਚਾਹ ਨਹੀਂ ਪੀਤੀ, ਜੋ ਚਾਹ ਹੀ ਪੀ ਲੈਣੀ। ਕਹਿੰਦਾ ਚੰਗਾ ਜੀ ਪੀ ਲੈਣੇ ਆ। ਉਹ ਬੰਦਾ ਸ਼ੈਤਾਨ ਸੀ, ਚਾਹ ਦਾ ਕੱਪ ਲਿਆ ਕਹਿੰਦਾ 4-5 ਨਸ਼ੇ ਦੀਆਂ ਗੋਲੀਆਂ ਪਾ ਦੀਆਂ ਉਹਦੇ 'ਚ, ਵੀ ਜਮਦੂਤ ਨੂੰ ਨਸ਼ਾ ਚੜ ਜੂਗਾ, 15 ਮਿੰਟ ਟੱਪ ਜਾਣਗੇ, ਫਿਰ ਠੀਕ ਆ, ਆਪਾਂ ਕਹਾਂਗੇ ਤੇਰਾ ਟਾਈਮ ਟੱਪ ਗਿਆ, ਹੁਣ ਤਾਂ ਮੈਂ 20-25 ਸਾਲਾਂ ਬਾਅਦ ਹੀ ਮਰੂੰਗਾ। ਅਤੇ ਉਹਨੇ ਜੋ ਪਾਤੀਆਂ ਗੋਲੀਆਂ, ਉਹਨੂੰ ਚਾਹ ਪਿਲਾਈ, ਚਾਹ ਸਵਾਦ ਲੱਗੀ। ਉਹ ਕਹਿੰਦੇ ਲੱਤਾਂ ਉੱਪਰ ਰੱਖ ਲਓ, ਤੁਹਾਡੀਆਂ ਲੱਤਾਂ ਘੁੱਟ ਦੇਣਾ। ਇੰਨੇ ਨੂੰ ਜਮਦੂਤ ਨੂੰ ਅੱਖ ਲੱਗ ਗਈ, ਜਦੋਂ ਅੱਖ ਲੱਗੀ 10 ਕੁ ਮਿੰਟ ਬਾਅਦ ਅਚਾਨਕ ਜਦੋਂ ਅੱਖ ਖੁੱਲ੍ਹੀ, ਉਹਨੇ ਦੇਖਿਆ ਲੱਤਾਂ ਘੁੱਟੀ ਜਾ ਰਹੇ ਆ। ਅਤੇ ਉਹਨੇ ਕੀ ਕੀਤਾ, ਜਿਹੜਾ ਬੰਦਾ ਵਪਾਰੀ ਸੀ ਨਾ, ਉਹ ਜਮਦੂਤ ਦੀ ਲਿਸਟ ਦੇ ਵਿੱਚ ਜਿਹੜਾ 9 ਦਾ ਪਹਿਲਾ ਸੀਗਾ ਰੁਲਦੂ ਰਾਮ ਉੱਪਰ ਪਾਇਆ ਵਾ, ਉਹਨੇ ਪੈਨਸਿਲ ਨਾਲ ਕੱਟ ਕੇ ਉੱਪਰਲਾ ਨਾਂ ਅਤੇ ਆਪਣਾ ਨਾਂ ਥੱਲੇ ਪਾ ਲਿਆ, ਵੀ ਜਦੋਂ ਜਮਦੂਤ ਦੀ ਅੱਖ ਖੁੱਲੂ ਮੈਂ ਕੁਝ ਦੇਖੋ ਅਤੇ ਲਿਸਟ ਦੇਖੋ, ਮੇਰਾ ਨਾਂ ਤਾਂ ਥੱਲੇ ਆ, ਹਾਲ ਤਾਂ ਮੇਰਾ 15-20 ਸਾਲ ਨਹੀਂ ਜਾਣਾ। ਉਹਨੇ ਆਪਦੀ ਜਾਨ ਚਲਾਕੀ ਕੀਤੀ, ਜਦੋਂ ਜਮਦੂਤ ਦੀ ਖੁੱਲ੍ਹ ਗਈ ਅੱਖ, ਅਤੇ ਜਮਦੂਤ ਕਹਿੰਦਾ ਦੇਖੋ ਜੀ ਮੈਂ ਤਾਂ ਜਿੰਨੇ ਵਾਰੀ ਵੀ ਦੁਨੀਆਂ 'ਚ ਲੋਕਾਂ ਨੂੰ ਲੈਣ ਆਇਆ, ਸਭ ਬੰਦੇ ਚੀਕਾਂ ਮਾਰਦੇ, ਰੋਂਦੇ ਨੇ, ਲੜਦੇ ਨੇ, ਨਫ਼ਰਤ ਕਰਦੇ ਨੇ ਮੈਨੂੰ, ਤੂੰ ਮੇਰੀ ਸੇਵਾ ਦੱਬ ਕੇ ਕੀਤੀ, ਮੈਨੂੰ ਸੋਫੇ 'ਤੇ ਬਿਠਾਇਆ, ਲੱਤਾਂ ਕੁੱਟੀਆਂ, ਮੈਂ ਖੁਸ਼ ਬਹੁਤ ਹਾਂ ਤੇਰੇ ਤੋਂ, ਪਹਿਲੀ ਵਾਰ ਮੈਂ ਖੁਸ਼ ਹੋਇਆ, ਅਤੇ ਮੈਂ ਚਾਹੁੰਦਾ ਵੀ ਮੇਰੇ ਹੱਥ 'ਚ ਹੀ ਹੈ, ਹੁਣ ਮੈਂ ਐਂ ਕਰਦਾ ਤੇਰਾ ਨਾਂ ਪਹਿਲਾਂ ਸੀ, ਮੈਂ ਪਹਿਲਾਂ ਨਹੀਂ, ਆਹ ਲਿਸਟ 'ਚ ਜਿਹੜਾ ਅਖੀਰਲਾ ਨਾਂ ਉਹਨੂੰ ਚੱਕ ਕੇ ਲਿਜਾਨਾ, ਅਖੀਰ 'ਚ ਲਾਉਣ ਵੀ ਫਿਰ ਉਹਦਾ ਸੀ, ਕਿਉਂਕਿ ਹੇਰਾਫੇਰੀ ਕੀਤੀ ਸੀ, ਹੁਣ ਉੱਪਰ ਵੀ ਉਹਦਾ, ਥੱਲੇ ਵੀ ਉਹਦੇ ਕੋਲ ਮੌਤ ਆ ਗਈ। ਜਿੰਨੀਆਂ ਮਰਜ਼ੀ, ਕਹਿਣ ਦਾ ਮਤਲਬ ਹੈ ਚਲਾਕੀਆਂ ਜਿੰਨੀਆਂ ਮਰਜ਼ੀ ਕਰੀ ਚਲੋ, ਚਲਾਕੀਆਂ ਚੱਲਦੀਆਂ ਨਹੀਂ। ਇਹ ਜਿਹੋ ਜਿਹੇ ਕੰਮ ਕਰਾਂਗੇ ਅਸੀਂ, ਉਹੀ ਜੀ ਜੂਨ ਮਿਲ ਜੂਗੀ। ਜਿਹੜੇ ਬੰਦੇ ਕਹਿੰਦੇ ਨੇ, ਕੁਛ ਲੋਕ ਇਹ ਵੀ ਕਹਿੰਦੇ ਨੇ ਵੀ ਜੂਨੀਆਂ ਜਾਨੀਆਂ ਦਾ ਜੀ ਐਵੇਂ ਸੰਤ ਮਹਾਤਮਾ ਪਖੰਡ ਕਰਦੇ ਨੇ, ਜੂਨੀਆਂ ਕਿਹੜੀਆਂ ਨੇ? ਮਨੁੱਖ ਜਿਹੜਾ ਬੰਦਾ ਉਹਨੇ ਬੰਦਾ ਹੀ ਬਣਨਾ, ਜਾਂ ਕੁੱਤਾ ਉਹਨੇ ਕੁੱਤਾ ਹੀ ਬਣਨਾ, ਵੀ ਇਸ ਤਰ੍ਹਾਂ ਨਹੀਂ ਬੰਦਾ ਕੁੱਤਾ ਬਣ ਜੇ, ਕੁੱਤਾ ਬੰਦਾ ਬਣ ਜੇ, ਇਸ ਤਰ੍ਹਾਂ ਕੋਈ ਜੂਨ ਨਹੀਂ ਹੈ। ਦੇਖੋ ਨਹੀਂ ਮੰਨਦੇ ਨਾ ਮੰਨਣ, ਕਈ ਤਾਂ ਰੱਬ ਨੂੰ ਵੀ ਨਹੀਂ ਮੰਨਦੇ, ਆਪਾਂ ਮਨਾ ਕੇ ਲੈਣਾ ਵੀ ਕੀ ਹੈ? ਕਦੇ ਉੱਲੂ ਜਿਹੜਾ ਹੁੰਦਾ ਆਊਲ, ਉਹ ਰਾਤ ਨੂੰ ਜਦੋਂ ਸਵੇਰ ਆਉਂਦੀ ਹੈ, ਉਹ ਕਦੇ ਮੰਨਦਾ ਵੀ ਸੂਰਜ ਚੜ੍ਹ ਗਿਆ, ਕਿਉਂਕਿ ਉਹਨੂੰ ਦਿਸਦਾ ਹੀ ਰਾਤ ਨੂੰ ਹੈ। ਸੋ ਇਸ ਕਰਕੇ ਆਪਣਾ ਆਪਣਾ ਸਟੈਂਡਰਡ, ਆਪਣੀ ਆਪਣੀ ਸੋਚ ਹੈ, ਆਪਾਂ ਕਿਸੇ ਨੂੰ ਮਨਾ ਕੇ ਕੀ ਲੈਣਾ? ਸੋ ਇਸ ਕਰਕੇ ਜਿਹੜੇ ਸੀਗੇ ਆਪਣੇ ਤਮੋਗੁਣੀ ਸੀਗੇ, ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਨੇ, ਪਸ਼ੂ ਜੂਨੀ 'ਚ ਪੈਂਦੇ ਨੇ, ਉਹਨਾਂ ਦੀ ਮੌਤ ਬੜੀ ਦਰਦਨਾਕ ਹੁੰਦੀ ਹੈ। ਜਿਹੜੇ ਰਜੋਗੁਣੀ ਹੁੰਦੇ ਨੇ, ਉਹ ਰਜੋਗੁਣੀ ਕੀ ਕਹਿੰਦੇ ਨੇ ਵੀ ਚੰਗੇ ਵੀ ਕੰਮ ਕਰਦੇ ਨੇ, ਮਾੜੇ ਵੀ ਕਰਦੇ ਨੇ। ਆ ਜਿਹੜੇ ਹੁਣ ਅਸੀਂ ਸਟੂਡੀਓ 'ਚ ਬੈਠੇ ਹਾਂ, ਸਭ ਇਹੋ ਜਿਹੇ ਹੀ ਨੇ, ਚੰਗੇ ਵੀ ਕਰੀ ਜਾਂਦੇ ਹਾਂ, ਮਾੜੇ ਵੀ ਕਰੀ ਜਾਂਦੇ ਹਾਂ, ਵੀ ਬਰਾਬਰ ਜਿਹਾ ਹੀ ਕੰਮ ਕਰਦੇ ਹਾਂ। ਇਹਨਾਂ ਦੀ ਜਦੋਂ ਮੌਤ ਹੁੰਦੀ ਹੈ ਨਾ, ਇਹ ਹਿਰਦੇ ਚੱਕਰ 'ਚ ਜਿਹੜਾ ਹਾਰਟ ਹੈ, ਇਹ ਹਾਰਟ ਫਿਜ਼ੀਕਲ ਨਹੀਂ, ਇਹ ਸੂਖਸ਼ਮ, ਇੱਥੋਂ ਨਿਕਲਦੀ ਉਹਨਾਂ ਦੀ ਆਤਮਾ। ਜਦੋਂ ਇੱਥੋਂ ਨਿਕਲਦੀ ਹੈ, ਇਹ ਇਹਨਾਂ ਦੇ ਚਾਂਸਿਸ 80-90% ਹੈ ਕਿ ਇਹ ਮਨੁੱਖ ਦਾ ਸਰੀਰ ਹੀ ਵਾਪਸ ਧਾਰਨ ਕਰਦੇ ਨੇ। ਅਤੇ ਜਿਹੜੇ ਭਗਤੀ ਕਰਦੇ ਨੇ ਸਤੋਗੁਣੀ, ਜਿਹੜੇ ਮੈਡੀਟੇਸ਼ਨ ਕਰਦੇ ਨੇ, ਸਵੇਰੇ ਸ਼ਾਮ ਉੱਠ ਕੇ ਟਾਈਮ ਦਿੰਦੇ ਨੇ, ਉਹਨਾਂ ਦੀ ਜਦੋਂ ਡੈਥ ਹੁੰਦੀ, ਨਾਲੇ ਇਹ ਆ ਉਹਨਾਂ ਨੂੰ ਥਰਡ ਆਈ ਦੇ ਵਿੱਚ ਸਾਨੂੰ ਲਾਈਟ ਵੀ ਨਜ਼ਰ ਆਉਂਦੀ ਹੈ, ਜਿੰਨੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੀ, ਜਿਹੜੀ ਡੈਥ ਹੁੰਦੀ ਹੈ ਉਹ ਆਗਿਆ ਚੱਕਰ ਇੱਥੋਂ ਥਰਡ ਆਈ 'ਚੋਂ ਨਿਕਲਦੀ ਹੈ, ਉਹ ਮੁਕਤੀ ਪ੍ਰਾਪਤ ਕਰਦੇ ਨੇ। ਮੁਕਤੀ ਕਿਹਨੂੰ ਕਹਿੰਦੇ ਨੇ, ਥੋੜ੍ਹਾ ਜਿਹਾ ਸਮਝ ਲਓ, ਮੁਕਤੀ ਐਂਡ ਮੋਕਸ਼। ਮੁਕਤੀ ਉਹਨੂੰ ਕਹਿੰਦੇ ਨੇ ਜਿਹੜੇ ਕਿ ਤੇ ਮੋਕਸ਼ ਹੁੰਦਾ ਜੰਮਣ ਮਰਨ ਦੇ ਚੱਕਰ ਚ ਖਤਮ ਹੋਣਾ। ਜਿਹੜੀ ਮੁਕਤੀ ਹੈ ਨਾ ਉਹ ਸਤੋਗੁਣੀ ਨੂੰ ਮਿਲਦੀ ਹੈ, ਜਿਹੜੇ ਕਿ ਆਗਿਆ ਚੱਕਰ ਦੇ ਜਿਹਨਾਂ ਦੀ ਰੂਹ ਨਿਕਲਦੀ ਹੈ ਉਹਨਾਂ ਨੂੰ ਮੁਕਤੀ ਮਿਲਦੀ ਹੈ। ਉਹ ਫਿਰ ਕਹਿੰਦੇ ਆ ਕਿ ਸਵਰਗ 'ਚ ਜਾ ਕੇ ਵਧੀਆ ਕਰਦੇ ਨੇ, ਫਿਰ ਜਦੋਂ ਆਪਣੇ ਭੋਗ ਲਾਉਂਦੇ ਨੇ ਫਿਰ ਮੁੜ ਕੇ ਮਨੁੱਖਾ ਜਨਮ ਮਿਲ ਜਾਂਦਾ। ਅਤੇ ਲੇਕਿਨ ਜਿਹੜੇ ਸਤੋਗੁਣੀ ਤੋਂ ਵੀ ਉੱਪਰ ਹੁੰਦੇ ਨੇ, ਜਿਨ੍ਹਾਂ ਨੇ ਆਪਣੀ ਥਰਡ ਆਈ ਖੋਲ ਲਈ ਹੁੰਦੀ ਹੈ, ਜਿਹਨੇ ਡਿਵਾਈਨ ਲਾਈਟ ਡਿਵਾਈਨ ਸਾਊਂਡ ਸੁਣ ਲਈ, ਇਹ ਔਖੀ ਕੰਮ ਨਹੀਂ ਹੈ। ਜਿਹੜੇ ਕਰਦੇ ਨੇ ਇੱਥੇ ਹੈਗੇ ਦੁਨੀਆਂ 'ਚ, ਐਂ ਨਾ ਸੋਚੋ ਕਈ ਲੋਕਾਂ ਦਾ ਸਾਡਾ ਭੁਲੇਖ ਹੈ ਵੀ ਜਿਨ੍ਹਾਂ ਨੂੰ ਜੀ ਉੱਪਰ ਪਹੁੰਚੇ ਹੋਣਗੇ ਸੱਚਖੰਡ 'ਚ, ਉਹਨਾਂ ਦੇ ਚਿੱਟਾ ਕੁੜਤਾ ਪਾਇਆ ਹੋਊ, ਚਿੱਟੀ ਦਾੜੀ ਰੱਖੀ ਹੋਊ, ਜਾਂ ਪੀਲੇ ਕੱਪੜੇ ਪਾਏ, ਇੱਦੀ ਵੱਡੀ ਸਾਰੀ ਟਿੱਕਾ ਲਾ ਕੇ, ਵਧੀਆ ਪੱਗ ਬਣੀ ਹੋਊ, 2-4 ਲੱਖ ਉਹਦੇ ਚੇਲੇ ਹੋਣਗੇ, ਇਹੋ ਜਿਹਾ ਕੋਈ ਕੰਮ ਨਹੀਂ ਹੈ। ਜਿਹਨੇ ਵੀ ਮਿਹਨਤ ਕੀਤੀ, ਚਾਹੇ ਉਹ ਮੋਚੀ ਹੈ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਪ੍ਰੋਫੈਸਰ ਹੈ, ਚਾਹੇ ਉਹ ਵਕੀਲ ਹੈ, ਚਾਹੇ ਉਹ ਰੇਡੀਓ ਪ੍ਰੋਗਰਾਮ ਕਰਦਾ, ਚਾਹੇ ਉਹ ਚਿੱਟੇ ਕੱਪੜੇ ਪਾਉਂਦਾ, ਚਾਹੇ ਕਾਲੇ ਕੱਪੜੇ ਪਾਉਂਦਾ, ਗੱਲ ਮਿਹਨਤ ਦੀ ਹੈ, ਕੱਪੜਿਆਂ ਨਾਲ ਕੋਈ ਮਤਲਬ ਨਹੀਂ, ਕੱਪੜਾ ਤਾਂ ਦਿਖਾਵਾ ਹੈ। ਸੋ ਜਿਹੜੇ ਬੰਦੇ ਗੁਰੂ ਦਾ ਕਹਿਣਾ ਮੰਨ ਕੇ ਅੰਦਰੋਂ ਪ੍ਰਕਾਸ਼ ਨੂੰ ਅੰਦਰਲਾ ਸਫ਼ਰ ਤੈਅ ਕਰਦੇ ਨੇ, ਅਤੇ ਉਹਨਾਂ ਦੀ ਜਦੋਂ ਡੈਥ ਹੁੰਦੀ ਹੈ ਉਹ ਕਰਾਊਨ ਚੱਕਰ ਦੇ ਵਿੱਚ ਹੁੰਦੀ ਹੈ। ਉਹ ਜਿਉਂਦੇ ਜੀ ਰੋਜ਼ਾਨਾ ਹੀ ਕਰਾਊਨ ਚੱਕਰ 'ਚ ਜਾਂਦੇ ਨੇ, ਪਰ ਉਹਨਾਂ ਦੀ ਡੈਥ ਨਹੀਂ ਹੁੰਦੀ, ਕਰਾਊਨ ਚੱਕਰ ਤੋਂ ਹੀ ਵਾਪਸ ਆ ਜਾਂਦੇ ਨੇ। ਸੋ ਉਹ ਮੋਕਸ਼ ਪ੍ਰਾਪਤ ਕਰਦੇ ਨੇ। ਸੋ ਸਾਨੂੰ ਜਿਉਂਦੇ ਜੀ ਮਰਨ ਦੀ ਪ੍ਰੈਕਟਿਸ ਕਰਨ ਦੀ ਲੋੜ ਹੈ। ਜਿਉਂਦੇ ਜੀ ਅਸੀਂ ਕਰ ਲਾਂਗੇ ਸਾਨੂੰ ਸਭ ਕੁਝ ਗਿਆਨ ਹੋ ਜਾਊਗਾ। ਅਤੇ ਇਹਦੇ ਲਈ ਇਹ ਨਹੀਂ ਵੀ ਸੰਤ ਮਹਾਤਮਾ ਕੀ ਕਹਿੰਦੇ ਨੇ, ਸਾਇੰਟਿਸਟ ਵੀ ਕਹਿੰਦੇ ਨੇ। ਸਾਡੇ ਆ ਅਟਲਾਂਟ ਹੈ ਜੋਰਜੀਆ ਅਮੈਰੀਕਾ ਦੇ ਵਿੱਚ, ਉੱਥੇ ਡਾਕਟਰ ਰੇਮਨ ਮੂਡੀ RAYMOND ਮੂਡੀ MOODY ਤੁਸੀਂ ਪੜ੍ਹ ਲਿਓ, ਉਹਨਾਂ ਨੇ ਪਹਿਲਾਂ BA ਕੀਤੀ, ਫਿਰ MA ਕੀਤੀ ਫਿਲਾਸਫੀ ਦੀ, ਫਿਰ ਉਹਨਾਂ ਨੇ PhD ਕੀਤੀ ਫਿਲਾਸਫੀ ਦੀ, ਜਿਸ ਤਰ੍ਹਾਂ ਮੈਂ ਵੀ ਕੀਤੀ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ MD ਕੀਤੀ ਡਾਕਟਰ ਆਫ ਮੈਡੀਸਨ ਦੀ, ਸਾਈਕੈਟ੍ਰਿਕ ਦੀ, ਫਿਰ ਉਹਨਾਂ ਨੇ ਸਾਈਕੈਟ੍ਰਿਕ ਦੀ ਕੀਤੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਹੈਗੀ ਬੁੱਕਸ ਬੜੀਆਂ ਲਿਖੀਆਂ, ਬਹੁਤ ਬੁੱਕਸ ਲਿਖੀਆਂ ਇੱਥੇ ਆਪਣੇ ਜੋਰਜੀਆ 'ਚ, ਨਾਲੇ ਮੇਰੇ ਖਿਆਲ 'ਚ 1944-45 ਦੇ ਵਿੱਚ ਉਹ ਜੰਮੇ ਸੀ, ਮੇਰੇ ਖਿਆਲ ਸ਼ਾਇਦ ਹਾਲੇ ਅਲਾਈਵ ਹੀ ਨੇ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਥੋੜ੍ਹੀ ਮੋਟੀ ਉਹਨਾਂ ਦੀ ਕਿਤਾਬ ਪੜ੍ਹੀ। ਇੱਕ ਉਹਨਾਂ ਦੀ ਕਿਤਾਬ ਬੜੀ ਇੰਪੋਰਟੈਂਟ ਹੈ, ਲਾਈਫ ਆਫਟਰ ਲਾਈਫ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਜਿਹੇ ਦੁਨੀਆਂ 'ਚ ਉਹਨਾਂ ਨੇ ਸਫ਼ਰ ਕੀਤਾ, ਜਿਹੜੇ ਬੰਦੇ ਮਰ ਕੇ ਵਾਪਸ ਸਰੀਰ 'ਚ ਆ ਜਾਂਦੇ ਨੇ ਉਹਨਾਂ ਦੇ ਜਿਹੜੇ ਨੇ ਐਕਸਪੀਰੀਅੰਸਿਸ ਮੈਨਸ਼ਨ ਕੀਤੇ। ਉਹਨਾਂ ਨੇ ਆਪ ਵੀ ਆਪਣੇ ਐਕਸਪੀਰੀਅੰਸ ਮੈਨਸ਼ਨ ਕੀਤੇ ਨੇ। ਉਹਨਾਂ ਨੂੰ ਵੀ ਇੱਕ ਸੀਰੀਅਸ ਪ੍ਰੋਬਲਮ ਹੋ ਗਈ ਸੀ ਅਤੇ ਬਾਅਦ ਦੇ ਵਿੱਚ ਉਹ ਡਾਕਟਰ ਕਹਿੰਦੇ ਸੀ ਮਰ ਗਿਆ, ਪਰ ਉਹ ਵਾਪਸ ਆਏ। ਸੋ ਉਸ ਤੋਂ ਬਾਅਦ ਉਹਨਾਂ ਦਾ ਇਹ ਇੰਟਰਸਟ ਹੋ ਗਿਆ। ਸੋ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੰਦੇ ਮਰਦੇ ਨੇ, ਰੋਜ਼ਾਨਾ ਜਿਉਂਦੇ ਵੀ ਨੇ, ਮਰਦੇ ਵੀ ਨੇ, ਜਿਉਂਦੇ ਵੀ ਨੇ, ਮਰਦੇ ਵੀ ਨੇ, ਸਾਨੂੰ ਮੌਤ ਵੀ ਦੱਸ ਸਕਦੇ ਨੇ, ਪਰ ਜਿਹੜੀ ਮੈਜੋਰਟੀ ਆਫ ਜਿਹੜੀ ਲਾਈਫ ਹੈ ਉਹ ਤੁਹਾਨੂੰ ਨਹੀਂ ਦੱਸ ਸਕਦੀ। ਸੋ ਮੌਤ ਜਿਹੜੀ ਹੈ, ਮੈਂ ਕਹਿੰਦਾ ਵੀ ਆਉਣੀ ਸਾਰਿਆਂ ਨੂੰ ਹੈ, ਫਿਰ ਚੰਗੀ ਮੌਤ ਆਵੇ ਤਾਂ ਕਿ ਲੋਕ ਵੀ ਬਾਅਦ ਦੇ ਵਿੱਚ ਸਾਨੂੰ ਯਾਦ ਕਰਨ, ਨਹੀਂ ਤਾਂ ਬੰਦਾ ਕਹਿੰਦਾ ਚੱਲ ਖੈੜਾ ਹੀ ਛੁੱਟਿਆ, ਹੋਰ ਤਾਂ ਕੁਛ ਨਹੀਂ। ਮੂੰਹ 'ਤੇ ਤਾਂ ਕਹਿੰਦੇ ਨੇ ਵੀ ਲਓ ਜੀ ਬਹੁਤ ਮਾੜਾ ਹੋ ਗਿਆ ਜੀ, ਤੁਹਾਡੀ ਮਾਂ ਜੀ ਬਿਮਾਰ ਹੋ ਗਈ, ਕਿੰਨੇ ਸਾਲ ਦੇ ਸੀ, ਜੀਜਾ ਜੀ ਬਿਮਾਰ ਹੋ ਗਏ ਜੀ, ਕਿੰਨੇ ਸਾਲ ਦੇ ਸੀ, ਪਿੱਛੋਂ ਕਹਿੰਦੇ ਸਾਲੇ ਨੇ ਠੱਗੀਆਂ ਬਹੁਤ ਕੀਤੀਆਂ ਨੇ, ਬੇਈਮਾਨੀਆਂ ਬਹੁਤ ਕੀਤੀਆਂ ਨੇ, ਉਹੀ ਇਹਦਾ ਕੀ ਫਾਇਦਾ ਜਿਹੜਾ ਸਰਟੀਫਿਕੇਟ ਹੈ। ਮੌਤ ਉਹ ਨਹੀਂ ਜਿਹਨੂੰ ਲੋਕ ਯਾਦ ਰੱਖਣ ਤੁਹਾਨੂੰ। ਕਦੇ ਦੇਖੋ ਸੇਠ ਸ਼ਾਹੂਕਾਰ ਰਾਜੇ ਮਹਾਰਾਜੇ ਡਾਕਟਰ ਵਕੀਲ ਕਿੰਨੇ ਮਰੀਜ਼ਾਂ ਨੇ, ਕੋਈ ਯਾਦ ਕਰਦਾ? ਜੇ ਕੋਈ ਡਾਕਟਰ ਵੀ ਚੰਗਾ ਕੰਮ ਕਰਦਾ ਲੋਕ ਉਹਨੂੰ ਯਾਦ ਰੱਖਦੇ ਨੇ, ਪੇਸ਼ੈਂਟ ਵੀ ਉਹਨੂੰ ਗੱਲਾਂ ਬਾਤਾਂ ਕਰਦੇ ਨੇ। ਸੋ ਅਜਿਹਾ ਕੰਮ ਕਰੋ, ਜਿਉਂਦੇ ਜੀ ਕਰੋ, ਜਿੰਨਾ ਚਿਰ ਸਾਹ ਹੈ ਸਾਹ ਲੈਣ ਦਾ ਤੁਸੀਂ ਫਾਇਦਾ ਲਓ। ਜੇ ਸਾਹ ਲੈਣ ਦਾ ਅਸੀਂ ਫਾਇਦਾ ਨਹੀਂ ਨਾ ਲਿਆ ਤਾਂ ਹਵਾ ਤਾਂ ਨਿਕਲੀ ਜਾਣੀ ਹੈ, ਅਤੇ ਉਹੀ ਮੈਂ ਕਹਿੰਦਾ ਬਿਮਾਰੀਆਂ ਲੱਗਣਗੀਆਂ, ਠਮਾਰੀਆਂ ਲੱਗਣਗੀਆਂ, ਝੂਠ ਫਰੇਬ ਦੇ ਲੱਗਣਗੀਆਂ, ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਪੁਲਿਸ ਦਾ ਡਰ ਲੱਗਿਆ ਹੋਊ, ਇਨਕਮ ਟੈਕਸ ਦਾ ਡਰ ਲੱਗਿਆ ਰਹੂਗਾ, ਆਂਢ ਗੁਆਂਢ 'ਚ ਡਰ ਲੱਗਿਆ ਹੋਊ ਕਿਤੇ ਸਾਨੂੰ ਕੋਈ ਮਾਰ ਨਹੀਂ ਦੇਵੇ, ਕੋਈ ਹੋਰ ਨਾ ਜਿਹੜੇ ਨੇ ਅੱਜ ਕੱਲ੍ਹ ਦਾ ਗੈਂਗਸਟਰ ਬਣਾਏ ਵੇ ਨੇ ਸਾਨੂੰ ਉਹਨਾਂ, ਜਦੋਂ ਅਸੀਂ ਪੁੱਠੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਹਾਂ ਚੋਰੀ ਛਿਪ ਕੇ, ਫਿਰ ਗੈਂਗਸਟਰ ਸਾਡੇ ਮੰਗ ਨਹੀਂ ਲੱਗਣਗੇ, ਸਾਨੂੰ ਜੇਲ੍ਹਾਂ 'ਚ ਵੀ ਆ ਕੇ ਮਾਰ ਜਾਂਦੇ ਨੇ, ਹੋਰ ਕਰ ਜਾਂਦੇ ਨੇ। ਸੋ ਚੰਗੇ ਕੰਮ ਕਰੀਏ, ਚੰਗੇ ਕੰਮ ਕਰਨ ਦਾ ਨਿਸ਼ਾਨੀ ਇਹ ਹੈ ਕਿ ਆਪਣੀ ਮੌਤ ਨੂੰ ਸਮਝੀਏ, ਅਤੇ ਮੌਤ ਕਿਵੇਂ ਆਉਣੀ ਹੈ ਉਸ ਤੋਂ ਪਹਿਲਾਂ ਉਹਦਾ ਇੰਤਜ਼ਾਮ ਕਰੀਏ। ਸੋ ਇੰਨਾ ਹੀ ਮੈਂ ਕਹਿਣਾ, ਜੇ ਕੋਈ ਵੱਧ ਘੜ ਕੇ ਆਵੇ ਸੋਰੀ ਫਾਰ ਦੈਟ, ਕਿਉਂਕਿ ਲਾਈਵ ਪ੍ਰੋਗਰਾਮ ਹੁੰਦਾ, ਕਈ ਵਾਰੀ ਇੱਧਰ ਉੱਧਰ ਸਲਿਪ ਆਫ ਟੰਗ ਹੋ ਸਕਦੀ ਹੈ, ਇੰਟੈਂਸ਼ਨ ਕੋਈ ਨਹੀਂ ਕਿਸੇ ਨੂੰ ਪਿੰਨ ਪੁਆਇੰਟ ਕਰਨ ਦੀ, ਇੰਟੈਂਸ਼ਨ ਜੇ ਹੈਗੀ ਤਾਂ ਮੇਰੀ ਆਪਣੀ ਲਾਈਫ ਦੇ ਬਾਰੇ ਮੈਂ ਗੱਲ ਕਰ ਰਿਹਾ। ਸੋ ਸੁਣੋ ਲਾਸਟ ਗਾਣਾ, ਅਤੇ ਉਸ ਤੋਂ ਬਾਅਦ ਫਿਰ ਨੈਕਸਟ ਵੀਕ ਆਪਾਂ ਫਿਰ ਮੁਲਾਕਾਤ ਕਰਾਂਗੇ, ਜਿਉਂਦੇ ਰਹੇ ਤਾਂ।
ਦੋ ਘਰੇ ਕੀ है नादान, सब जीत जी की, सब जीत जी की। ये दुनिया हुई है ना होगी किसी की, वही एक मंजिल है हर आदमी की, हर आदमी की। जहां सबको जाना पड़ेगा अकेला, दो दिन की जिंदगी है, दो दिन का मेला, दो दिन का मेला। साथ न छोड़ना, जान जाए तो जाए, दोस्ती न तोड़ना, दोस्ती न तोड़ना। नजरें न फेर लेना, मुखो न मोड़ना, दुनिया को छोड़ देना, यार को न छोड़ना, यार को न छोड़ना। देखो मंसूर कैसे जान पे खेला, दो दिन की जिंदगी है, दो दिन का मेला, दो दिन का मेला। आए भी अकेला, जाए भी अकेला, दो दिन की जिंदगी है, दो दिन का मेला, दो दिन का मेला।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Aadmi bulbula hai pani ka.
The poet, the writer, the legend, Gulzar. Live in concert along with top Bollywood singers.
Dil dhoondta
naam gunjayega.
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sathe par.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लेन ले आज ही SNS लॉयर्स नु कॉल करो 416-655-2000।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालिया दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉन। हुणे कॉल करो अते अपनिया पार्टियां बुक कराओ 416-433-9191, 416-433-9191।
प्रेसिडेंट कन्वेंशन सेंटर।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660, quicktruckclub.com।
मेरी मंगनी ना कराओ अब्बा जी।
मंगनी कैंसल, डायरेक्ट नकाह करा देते हैं। ओ पति।
Salman Iqbal Films, ARY Films and Six Sigma Plus presents the much awaited film London Nahin Jaoga.
चल मंगनी है जमीन साहब, शर्त हार गयो तो अब मंगनी करो।
शादी मैंने पाकिस्तानी लड़की से नहीं करनी।
तो शादी के लिए कौन से मुल्क को इम्तिहान में डालना है?
Releasing on Friday 8 July in cinemas near you, a rising star entertainment release.
ओ बल्ले भाई बल्ले, मैं तो बन गई ओनर अपनी ट्रकिंग कंपनी की, क्योंकि मैंने ली थी ट्रेनिंग उस कंपनी से जिसके हैं 500 से ज्यादा 5-star गूगल रिव्यूज। नाम है मेज कंसल्टेंसी। तो अगर आपको भी ट्रक डिस्पैचर या फ्रेट ब्रोकर स्पेशलिस्ट बनना है तो आज ही ट्रेनिंग के लिए मेज कंसल्टेंसी को कॉल करें। नंबर है 9058262919, दैट इज 9058262919। बल्ले बल्ले।